ਭਾਈ ਜੀ ਧੰਨਵਾਦ, ਭਾਈ ਸ਼ਿਕਾਰੀਅਨ ਤੁਹਾਡਾ ਧੰਨਵਾਦ, ਅਤੇ ਦੋਸਤੋ ਸ਼ੁਭ ਸਵੇਰ। ਇਸ ਮਹਾਨ ਕਨਵੈਨਸ਼ਨ ਅਤੇ ਆਉਣ ਵਾਲੇ ਹਫਤੇ ਵਿੱਚ ਅੰਬੈਸੀ ਹੋਟਲ ਵਿੱਚ ਹੋਣ ਵਾਲੀਆਂ ਬੰਦਗੀਆਂ ਤੋਂ ਪਹਿਲਾਂ ਇਸ ਸਵੇਰ ਲਾਸ ਏਂਜਲਸ ਵਿੱਚ ਹੋਣਾ ਯਕੀਨਨ ਹੀ ਇੱਕ ਚੰਗੀ ਗੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਉੱਥੇ ਵੇਖਣ ਦੀ ਉਮੀਦ ਕਰਦਾ ਹਾਂ, ਅਤੇ ਅਸੀਂ ਸਾਰੇ ਹੀ ਪ੍ਰਭੂ ਯੇਸੂ ਨੂੰ ਮਿਲਣ ਦੀ ਵੱਡੀ ਉਮੀਦ ਹੇਠ ਹਾਂ ਕਿ ਉਸਨੂੰ ਉੱਥੇ ਵੇਖੀਏ। ਉਸਨੇ ਵਾਅਦਾ ਕੀਤਾ ਹੈ ਕਿ ਉੱਥੇ ਹੋਵੇਗਾ। ਜਿੱਥੇ ਕਿਤੇ ਵੀ ਦੋ ਜਾਂ ਤਿੰਨ ਉਸਦੇ ਨਾਮ ਵਿੱਚ ਇਕੱਠੇ ਹੁੰਦੇ ਹਨ, ਉਹ ਉੱਥੇ ਹੋਵੇਗਾ। ਅਤੇ ਪੱਕੀ ਗੱਲ ਹੈ ਕਿ ਅੱਜ ਸਵੇਰ ਜਦ ਮੈਂ ਇਸ ਵੱਡੇ ਹਾਲ ਦੀਆਂ ਪੌੜੀਆਂ ਤੇ ਉੱਪਰ ਜਾ ਰਿਹਾ ਸੀ, ਮੇਰੀ ਮੁਲਾਕਾਤ ਪਰਮੇਸ਼ਵਰ ਨਾਲ ਹੋਈ। ਜਾਂ ਸਾਰੇ ਲੋਕ ਵੱਡੀ ਆਸ ਨਾਲ ਨਾਸ਼ਤੇ ਦੀ ਅਤੇ ਬੋਲੇ ਜਾਣ ਦੀ ਉਡੀਕ ਕਰ ਰਹੇ ਸਨ। ਤੁਹਾਡੇ ਨਾਲ ਅਤੇ ਰੇਡੀਓ ਦੇ ਸਰੋਤਿਆਂ ਨਾਲ ਇੱਥੇ ਇਕੱਠੇ ਹੋਣਾ ਚੰਗਾ ਹੈ। ਇੱਥੇ ਬਹੁਤ ਸਾਰੇ ਲੋਕ ਹਨ, ਉਹ ਹਨ। ਉਹਨਾਂ ਵਿੱਚੋਂ ਕੁਝ ਨਾਲ ਗੱਲ ਕਰਨ ਲਈ ਮੈਨੂੰ ਅਗਲੇ ਫਰਸ਼ ਤੇ ਹੇਠਾਂ ਜਾਣਾ ਪਿਆ, ਅਤੇ ਬਹੁਤ ਸਾਰੀਆਂ ਬੇਨਤੀਆਂ, ਦਿਲ ਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਸਰੀਰਾਂ ਦੀਆਂ ਕਈ ਬਿਮਾਰੀਆਂ ਵੇਖੀਆਂ। ਅਤੇ ਹੁਣ ਅਸੀਂ ਇੱਥੇ ਇਸ ਜਗ੍ਹਾ ਤੇ ਬਿਮਾਰਾਂ ਅਤੇ ਦੁਖੀਆਂ ਲਈ ਦੁਆ ਕਰਨ ਲਈ ਹਾਂ। ਜਿਉਂ ਹੀ ਮੈਂ ਪੌੜੀਆਂ ਵਿੱਚ ਉੱਪਰ ਗਿਆ, ਹੁਣ ਮੈਂ ਇੱਕ ਬਜ਼ੁਰਗ ਸੱਜਣ ਵੱਲ ਵੇਖ ਰਿਹਾ ਹਾਂ। ਉਹ ਮੇਰੇ ਕੋਲ ਆਇਆ ਅਤੇ ਕਿਹਾ, ਭਾਈ ਬ੍ਰਾਨਹਮ, ਕਈ ਸਾਲ ਪਹਿਲਾਂ ਉਸਨੇ ਦੱਸਿਆ ਕਿ ਉਸਨੂੰ ਦਿਲ ਦੀ ਬਿਮਾਰੀ ਇੰਨੀ ਜ਼ਿਆਦਾ ਸੀ ਕਿ ਉਹਨਾਂ ਸੋਚਿਆ ਕਿ ਉਹ ਮਰ ਜਾਵੇਗਾ। ਅਤੇ ਉਹਨਾਂ ਲਈ ਦੁਆ ਕੀਤੀ ਗਈ ਅਤੇ ਖੁਦਾ ਦੀ ਕਿਰਪਾ ਨੇ ਉਸਨੂੰ ਚੰਗਾਈ ਦਿੱਤੀ, ਅਤੇ ਸਵੇਰ ਉਹ ਇੱਥੇ 80 ਸਾਲ ਦੀ ਉਮਰ ਵਿੱਚ ਹਨ, ਬਸ ਆਨੰਦ ਕਰ ਰਹੇ ਹਨ। ਇਸ ਲਈ ਇਹ ਸਾਨੂੰ ਇੱਕ ਨਵੀਂ ਆਸ ਦਿੰਦਾ ਹੈ। ਅਤੇ ਹੁਣ ਮੈਂ ਯਕੀਨੀ ਤੌਰ ਤੇ ਇੱਥੇ ਹਾਜ਼ਰ ਲੋਕਾਂ ਅਤੇ ਰੇਡੀਓ ਤੇ ਸੁਣਨ ਵਾਲਿਆਂ ਕੋਲੋਂ ਦੁਆ ਦੀ ਬੇਨਤੀ ਕਰ ਰਿਹਾ ਹਾਂ। ਇਸ ਸੰਗਤੀ ਤੋਂ ਬਾਅਦ ਮੈਂ ਯੂਰਪ, ਅਫਰੀਕਾ ਅਤੇ ਉਸਦੇ ਆਲੇ ਦੁਆਲੇ ਸੰਗਤਾਂ ਕਰਨ ਲਈ ਜਾ ਰਿਹਾ ਹਾਂ, ਅਤੇ ਇਹ ਜਾਣਾ ਇੱਕ ਦਰਸ਼ਨ ਰਾਹੀਂ ਹੈ। ਇਸ ਲਈ ਮੈਂ ਪੱਕਾ ਹਾਂ ਕਿ ਉੱਥੇ ਬਹੁਤ ਮਹਾਨ ਸੰਗਤਾਂ ਹੁਣ ਜਾ ਰਹੀਆਂ ਹਨ। ਅਤੇ ਮੈਂ ਸਾਲਾਂ ਤੋਂ ਮਹਿਸੂਸ ਕਰ ਰਿਹਾ ਸੀ ਕਿ ਖੁਦਾ ਇਹ ਚਾਹ ਰਿਹਾ ਹੈ ਕਿ ਮੈਂ ਵਾਪਸ ਆਵਾਂ। ਇਹ ਛੋਟੀ ਜਿਹੀ ਸੇਵਕਾਈ, ਇਹ ਦੀਨ ਸੇਵਕਾਈ ਜਿਹੜੀ ਉਸਨੇ ਮੈਨੂੰ ਦਿੱਤੀ ਹੈ, ਮੈਂ ਨਹੀਂ ਸੋਚਦਾ ਕਿ ਉੱਥੇ ਉਸਨੇ ਇਸ ਨੂੰ ਹਾਲੇ ਪੂਰਾ ਕਰ ਦਿੱਤਾ ਹੈ। ਇੰਝ ਲੱਗਦਾ ਹੈ ਕਿ ਕਿਤੇ ਕੋਈ ਪ੍ਰਾਣ ਹੋ ਸਕਦਾ ਹੈ ਜਿਹਨੂੰ ਮੈਂ ਖੁਸ਼ਖਬਰੀ ਦੇ ਜਾਲ ਨਾਲ ਫੜਨਾ ਹੈ, ਜਿਹੜਾ ਉਸਨੇ ਮੈਨੂੰ ਦਿੱਤਾ ਹੈ ਕਿ ਮੈਂ ਉਸਨੂੰ ਬਿਮਾਰਾਂ ਲਈ ਦੁਆ ਕਰਨ ਰਾਹੀਂ ਰੱਬੀ ਚੰਗਾਈ ਦੁਆਰਾ ਲੋਕਾਂ ਲਈ ਪਾਵਾਂ। ਅਤੇ ਇੱਥੇ ਹਾਜ਼ਰ ਲੋਕਾਂ ਤੋਂ ਅਤੇ ਰੇਡੀਓ ਤੇ ਸੁਣ ਰਹੇ ਲੋਕਾਂ ਦੋਨਾਂ ਤੋਂ ਮੈਂ ਪ੍ਰਾਰਥਨਾ ਲਈ ਬੇਨਤੀ ਕਰ ਰਿਹਾ ਹਾਂ। ਹੁਣ ਮੇਰੇ ਕੋਲ ਵਿਸ਼ਾ ਲੈ ਕੇ ਪ੍ਰਚਾਰ ਕਰਨ ਦਾ ਸਮਾਂ ਨਹੀਂ ਹੈ। ਜੋ ਕਿ ਕੁਝ ਮਿੰਟਾਂ ਬਾਅਦ ਮੈਂ ਇਸ ਵੱਡੇ ਹਾਲ ਵਿੱਚ ਪ੍ਰਚਾਰ ਕਰਨ ਦੀ ਉਮੀਦ ਕਰ ਰਿਹਾ ਹਾਂ, ਪਰ ਇਹ ਤੁਹਾਡੇ ਨਾਲ ਕੁਝ ਸਮੇਂ ਤੱਕ ਗੱਲ ਕਰਨੀ, ਤੁਹਾਡੇ ਨਾਲ ਮੁਲਾਕਾਤ ਕਰਨਾ ਹੀ ਹੋਵੇਗਾ। ਅਤੇ ਉਹ ਲੋਕ ਜਿਹੜੇ ਬਾਹਰ ਦੇਸ਼ ਵਿੱਚ ਹਨ, ਮੈਂ ਉਹਨਾਂ ਲਈ ਅਤੇ ਤੁਸੀਂ ਜਿਹੜੇ ਇਸ ਜਗ੍ਹਾ ਤੇ ਹੋ, ਤੁਹਾਡੇ ਲਈ ਦੁਆ ਕਰਨ ਜਾ ਰਿਹਾ ਹਾਂ। ਅਤੇ ਮੈਂ ਇਹਨਾਂ ਨਵੇਂ ਦੋਸਤਾਂ ਨਾਲ ਮਿਲ ਕੇ ਯਕੀਨਨ ਬਹੁਤ ਹੀ ਖੁਸ਼ ਹਾਂ। ਮੈਂ ਇਹਨਾਂ ਨਾਲ ਪਹਿਲਾਂ ਕਦੇ ਨਹੀਂ ਮਿਲਿਆ ਹਾਂ। ਉਹਨਾਂ ਨਾਲ ਮੇਰਾ ਬਸ ਅੱਜ ਸਵੇਰ ਹੀ ਸੰਪਰਕ ਹੋਇਆ ਹੈ। ਦੂਸਰੀਆਂ ਥਾਵਾਂ ਵਿੱਚ ਸਾਡਾ ਸੰਗਤਾਂ ਵਿੱਚ ਬਹੁਤ ਹੀ ਵਧੀਆ ਸਮਾਂ ਰਿਹਾ ਹੈ। ਮੈਂ ਬਹੁਤ ਜ਼ਿਆਦਾ ਬਾਹਰ ਨਹੀਂ ਜਾਂਦਾ ਹਾਂ, ਇਹ ਬਹੁਤ ਹੀ ਰੁਝੇਵੇਂ ਵਾਲਾ ਸਮਾਂ ਰਿਹਾ ਹੈ। ਅਸੀਂ ਇਹ ਯਤਨ ਕਰਦੇ ਹਾਂ ਕਿ ਅਸੀਂ ਜੈਫਰਸਨਵਿਲੇ, ਇੰਡੀਆਨਾ ਅਤੇ ਟਿਊਸਨ, ਅਰੀਜ਼ੋਨਾ ਆਉਂਦੇ ਜਾਂਦੇ ਰਹੀਏ। ਕੁਝ ਸਾਲ ਪਹਿਲਾਂ ਪ੍ਰਭੂ ਦੇ ਇੱਕ ਦਰਸ਼ਨ ਰਾਹੀਂ ਅਸੀਂ ਟਿਊਸਨ, ਅਰੀਜ਼ੋਨਾ ਆਏ ਸੀ। ਪ੍ਰਭੂ ਨੇ ਸਾਨੂੰ ਉੱਥੇ ਭੇਜਿਆ। ਮੈਂ ਨਹੀਂ ਜਾਣਦਾ ਸੀ ਕਿ ਮੈਂ ਕਿੱਥੇ ਜਾ ਰਿਹਾ ਹਾਂ। ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਜਿਹੜੇ ਕਲਿਫਟਨ ਦੇ ਹਨ, ਮੈਂ ਤੁਹਾਨੂੰ ਫਿਨਿਕਸ ਦੀ ਸੰਗਤੀ ਛੱਡਣ ਤੋਂ ਪਹਿਲਾਂ ਉਸ ਦਰਸ਼ਨ ਬਾਰੇ ਦੱਸਿਆ ਸੀ। ਮੈਂ 7 ਦੂਤਾਂ ਨੂੰ ਝੁੰਡ ਵਿੱਚ ਆਉਂਦੇ ਹੋਏ ਵੇਖਿਆ ਸੀ। ਅਤੇ ਮੈਨੂੰ ਪਤਾ ਹੈ ਤੁਸੀਂ ਜਿਹੜੇ ਰੇਡੀਓ ਦੇ ਸਰੋਤੇ ਹੋ, ਤੁਹਾਡੇ ਵਿੱਚੋਂ ਬਹੁਤ ਸ਼ਾਇਦ ਫੁੱਲ ਗੋਸਪਲ ਨਾਲ ਸੰਬੰਧ ਨਹੀਂ ਰੱਖਦੇ ਹਨ, ਅਤੇ ਤੁਹਾਨੂੰ ਇਹ ਗੱਲ ਥੋੜੀ ਭੇਦ ਭਰੀ ਲੱਗੇਗੀ, ਜਿਹੜੀ ਕਿ ਮੈਨੂੰ ਵੀ ਲੱਗੀ। ਪਰ ਇੱਕ ਗੱਲ ਹੈ, ਕੋਈ ਵੀ ਆਦਮੀ ਜਿਹੜਾ ਕਿਸੇ ਗੱਲ ਨੂੰ ਬਿਆਨ ਕਰ ਸਕਦਾ ਹੈ, ਫਿਰ ਤੁਹਾਨੂੰ ਉਸ ਗੱਲ ਨੂੰ ਅਗਾਂਹ ਤੋਂ ਵਿਸ਼ਵਾਸ ਨਾਲ ਕਬੂਲ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਗੱਲਾਂ ਜਿਹੜੀਆਂ ਅਸੀਂ ਸਮਝਾ ਨਹੀਂ ਸਕਦੇ, ਉਹਨਾਂ ਨੂੰ ਵਿਸ਼ਵਾਸ ਨਾਲ ਕਬੂਲ ਕਰਦੇ ਹਾਂ। ਅਸੀਂ ਖੁਦਾ ਦੇ ਬਾਰੇ ਵਿੱਚ ਸਮਝਾ ਨਹੀਂ ਸਕਦੇ ਹਾਂ। ਕੋਈ ਵੀ ਆਦਮੀ ਪਰਮੇਸ਼ਵਰ ਨੂੰ ਬਿਆਨ ਨਹੀਂ ਕਰ ਸਕਦਾ ਹੈ। ਉਹ ਸਰਬ ਸਤਾਧਾਰੀ ਹੈ ਅਤੇ ਉਹ ਮਹਾਨ ਅਤੇ ਬਲਵਾਨ ਹੈ। ਅਸੀਂ ਬਸ ਉਸ ਗੱਲ ਨੂੰ ਕਬੂਲ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਹੈ। ਅਤੇ ਫਿਰ ਜਦ ਵਿਸ਼ਵਾਸ ਰਾਹੀਂ ਅਸੀਂ ਉਸ ਨੂੰ ਕਬੂਲ ਕਰਦੇ ਹਾਂ ਤਾਂ ਉਹ ਪਵਿੱਤਰ ਆਤਮਾ ਦੇ ਬਪਤਿਸਮੇ ਦੁਆਰਾ ਸਾਨੂੰ ਜਵਾਬ ਦਿੰਦਾ ਹੈ, ਜਿਹਦੇ ਬਾਰੇ ਵਿੱਚ ਮੈਂ ਕੁਝ ਸਮੇਂ ਲਈ ਤੁਹਾਡੇ ਨਾਲ ਬੋਲਣ ਵਾਲਾ ਹਾਂ, ਕਿ ਪਰਮੇਸ਼ਵਰ ਦਾ ਤਰੀਕਾ ਜਾਂ ਭਗਤੀ ਦਾ ਸਥਾਨ। ਅਤੇ ਸਿਰਫ ਇੱਕ ਹੀ ਸਥਾਨ ਹੈ ਜਿੱਥੇ ਤੁਸੀਂ ਉਸ ਦੀ ਭਗਤੀ ਕਰ ਸਕਦੇ ਹੋ। ਇੱਕ ਹੀ ਥਾਂ ਹੈ ਜਿੱਥੇ ਉਹ ਤੁਹਾਡੇ ਨਾਲ ਹਮੇਸ਼ਾ ਮਿਲੇਗਾ। ਇੱਕ ਹੈ, ਸਿਰਫ ਇੱਕ ਹੀ ਕਲੀਸਿਆ ਹੈ, ਇੱਕ ਥਾਂ ਹੈ, ਇੱਕ ਸਮਾਂ ਹੈ, ਇੱਕ ਲੋਕ ਹਨ। ਉਸੇ ਸਭ ਵਿੱਚ ਹੀ ਖੁਦਾ ਮੁਲਾਕਾਤ ਕਰਦਾ ਹੈ। ਅਤੇ ਮੈਂ ਆਸ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਨੂੰ ਸਾਰਿਆਂ ਦੇ ਦਿਲਾਂ ਵਿੱਚ ਇਸ ਸੰਦੇਸ਼ ਦੁਆਰਾ ਬਰਕਤ ਦੇਵੇਗਾ। ਹੁਣ ਟਿਊਸ਼ਨ ਆਉਣਾ ਇੱਕ ਅਜੀਬ ਗੱਲ ਸੀ। ਉਹ ਦਰਸ਼ਨ ਤੁਹਾਨੂੰ ਪ੍ਰਭੂ ਦੇ ਨਾਮ ਵਿੱਚ ਦੱਸੇ ਗਏ ਹਨ, ਜਿੱਥੋਂ ਤੱਕ ਮੈਂ ਯਾਦ ਕਰ ਸਕਦਾ ਹਾਂ, ਜਾਂ ਕਿਸੇ ਹੋਰ ਨੂੰ ਪੁੱਛੋ ਜੇ ਕੋਈ ਯਾਦ ਕਰ ਸਕੇ ਕਿ ਕਦੇ ਖੁਦਾ ਨੇ ਸੱਚਾਈ ਤੋਂ ਇਲਾਵਾ ਕੁਝ ਹੋਰ ਦੱਸਿਆ ਹੋਵੇ। ਹਮੇਸ਼ਾ ਉਸੇ ਤਰ੍ਹਾਂ ਹੀ ਹੋਇਆ ਹੈ ਜਿਸ ਤਰ੍ਹਾਂ ਕਿ ਉਹ ਦੱਸਦਾ ਹੈ ਕਿ ਹੋਵੇਗਾ, ਅਤੇ ਵਚਨ ਅਨੁਸਾਰ ਇਨ੍ਹਾਂ ਦਿਨਾਂ ਵਿੱਚ ਉਹ ਸਾਨੂੰ ਇਸ ਤਰ੍ਹਾਂ ਦੀ ਸੇਵਕਾਈ ਵੱਲ ਵਾਪਸ ਲੈ ਕੇ ਜਾਵੇਗਾ। ਇਹ ਪਵਿੱਤਰ ਆਤਮਾ ਦੇ ਬਪਤਿਸਮੇ ਅਤੇ ਪ੍ਰਾਈ ਭਾਖਿਆ ਬੋਲਣ ਅਤੇ ਰੱਬੀ ਚੰਗਾਈ ਅਤੇ ਇਨ੍ਹਾਂ ਗੱਲਾਂ ਤੋਂ ਬਾਅਦ ਹੋਵੇਗਾ। ਜੋ ਅੱਜ ਅਸੀਂ ਬੋਲ ਰਹੇ ਹਾਂ, ਇਹ ਪੈਂਟੀਕਾਸਟਲ ਸੰਦੇਸ਼ ਉੱਤੇ ਚੋਟੀ ਦੇ ਪੱਥਰ ਦਾ ਉਤਰਨਾ ਹੀ ਹੈ। ਖੁਦ ਮਸੀਹ ਦੀ ਇਹ ਸੇਵਕਾਈ ਉਸਦੇ ਲੋਕਾਂ ਵਿੱਚ ਬਿਲਕੁਲ ਉਹਨਾਂ ਕੰਮਾਂ ਨਾਲ ਜਿਹੜੇ ਕਿ ਉਸਨੇ ਉਸ ਵੇਲੇ ਕੀਤੇ ਸਨ, ਯਾਦ ਉਹ ਧਰਤੀ ਉੱਤੇ ਸੀ, ਦੇਹਧਾਰੀ ਪ੍ਰਗਟ ਹੋਵੇਗੀ ਆਪਣੀ ਦੇਹ ਲਾੜੀ ਵਿੱਚ, ਜੋ ਕਿ ਉਸਦਾ ਭਾਗ ਹੈ। ਪਤੀ ਅਤੇ ਪਤਨੀ ਜਾਂ ਰਾਜਾ ਅਤੇ ਰਾਣੀ ਵਿਆਹ ਦੇ ਭੋਜ ਤੋਂ ਪਹਿਲਾਂ ਬਿਲਕੁਲ ਉਹਨਾਂ ਹੀ ਕੰਮਾਂ ਨੂੰ ਕਰ ਰਹੇ ਹਨ। ਪ੍ਰਭੂ ਨੇ ਚਾਹਿਆ ਤਾਂ ਇਸ ਹਫ਼ਤੇ ਅੰਬੈਸੀ ਹੋਟਲ ਵਿੱਚ ਇੱਥੇ ਬਾਹਰ ਸਾਡੀ ਮੁਹਿੰਮ ਵਿੱਚ ਮੈਂ ਇਸ ਵਿਸ਼ੇ ਉੱਤੇ ਕੁਝ ਬੋਲਣਾ ਚਾਹੁੰਦਾ ਹਾਂ, ਅਤੇ ਇਸ ਨੂੰ ਕਰਨ ਦੇ ਮੇਰੇ ਨਿਮਾਣੇ ਜਿਹੇ ਤਰੀਕੇ ਤੋਂ ਤੁਸੀਂ ਜਾਣੂ ਹੋ ਜਾਓ। ਜਿਸ ਸਮੇਂ ਜਾਂ ਘੜੀ ਵਿੱਚ ਅਸੀਂ ਰਹਿ ਰਹੇ ਹਾਂ, ਜੇ ਕੋਈ ਆਦਮੀ ਨਹੀਂ ਜਾਣਦਾ ਹੈ ਕਿ ਕਿਸ ਰਾਹ ਤੇ ਜਾਣਾ ਹੈ, ਕੀ ਕਰਨਾ ਹੈ ਜਾਂ ਕਿਵੇਂ ਮੁੜਨਾ ਹੈ, ਤੁਸੀਂ ਅਗਾਂਹ ਤੋਂ ਵਿਸ਼ਵਾਸ ਨਾਲ ਨਹੀਂ ਚੱਲ ਰਹੇ ਹੋ, ਤੁਸੀਂ ਅੰਦਾਜ਼ਾ ਲਗਾ ਰਹੇ ਹੋ, ਤੁਸੀਂ ਕਲਪਨਾ ਕਰ ਰਹੇ ਹੋ, ਅਤੇ ਕਲਪਨਾ ਬਿਨਾਂ ਰਾਜਸੀ ਅਧਿਕਾਰ ਦੇ ਅੱਗੇ ਵਧਣਾ ਹੁੰਦਾ ਹੈ। ਇਸ ਲਈ ਜੇ ਸਾਡੇ ਕੋਲ ਇਸ ਨੂੰ ਜਾਣਨ ਦਾ ਰਾਜਸੀ ਅਧਿਕਾਰ ਨਹੀਂ ਹੈ ਕਿ ਖੁਦਾ ਨੇ ਸਮੇਂ ਕੀ ਹੋਣ ਲਈ ਕਿਹਾ ਹੈ, ਤਾਂ ਅਸੀਂ ਸਮੇਂ ਦਾ ਸਾਹਮਣਾ ਕਿਵੇਂ ਕਰਨ ਜਾ ਰਹੇ ਹਾਂ, ਅਤੇ ਉਹਨਾਂ ਗੱਲਾਂ ਨੂੰ ਜਿਹੜੀਆਂ ਇਹਨਾਂ ਦਿਨਾਂ ਵਿੱਚ ਹੋਣੀਆਂ ਹਨ, ਜਾਣਦੇ ਹੋਏ ਅਸੀਂ ਇਸ ਦਾ ਸਾਹਮਣਾ ਉਸੇ ਵਚਨ ਉੱਤੇ ਵਿਸ਼ਵਾਸ ਦੁਆਰਾ ਹੀ ਕਰਨਾ ਹੈ, ਅਤੇ ਕੌਮਾਂ ਦੀ ਹਾਲਤ ਅਤੇ ਲੋਕਾਂ ਦੀ ਹਾਲਤ ਅਤੇ ਕਲੀਸਿਯਾ ਦੀ ਹਾਲਤ ਆਦਿ ਆਦਿ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਹੈ। ਅਸੀਂ ਇਹਨਾਂ ਗੱਲਾਂ ਬਾਰੇ ਜਾਣਨਾ ਹੈ, ਅਤੇ ਫਿਰ ਇਹ ਵੀ ਜਾਣਨਾ ਹੈ ਕਿ ਕਿਵੇਂ ਜਾ ਕੇ ਉਸ ਦਾ ਸਾਹਮਣਾ ਕਰਨਾ ਹੈ। ਜੇ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਕਰਨਾ ਹੈ, ਤਾਂ ਤੁਸੀਂ ਬਸ ਜਿਵੇਂ ਕਿ ਅਸੀਂ ਕਹਿੰਦੇ ਹੁੰਦੇ ਸੀ, ਇੱਕ ਤਰ੍ਹਾਂ ਨਾਲ ਤੁਸੀਂ ਬਿਨਾਂ ਯੋਜਨਾ ਕੀਤੇ ਤਰੀਕੇ ਨਾਲ ਚੱਲ ਰਹੇ ਹੋ, ਬਸ ਛਾਲ ਮਾਰ ਦਿੰਦੇ ਹੋ, ਉਮੀਦ ਕਰਦੇ ਹੋ ਕਿ ਇਸ ਤਰ੍ਹਾਂ ਹੋਵੇਗਾ, ਇਸ ਦੀ ਜਾਂ ਉਸ ਦੀ ਉਮੀਦ ਕਰਦੇ ਹੋ ਕਿ ਇਸ ਤਰ੍ਹਾਂ ਹੋਵੇਗਾ। ਪਰ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਕਰੀਏ, ਉਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਸਨੇ ਇਸ ਦਿਨ ਲਈ ਕੀ ਕਿਹਾ ਹੈ, ਅਤੇ ਫਿਰ ਵਿਸ਼ਵਾਸ ਨਾਲ ਉਸ ਦਾ ਸਾਹਮਣਾ ਕਰੀਏ, ਕਿਉਂਕਿ ਉਸਨੇ ਕਿਹਾ ਹੈ ਕਿ ਇਹ ਇਸੇ ਤਰ੍ਹਾਂ ਹੋਵੇਗਾ। ਫਿਰ ਅਸੀਂ ਜਾਣਦੇ ਹਾਂ ਕਿ ਤੂੰ ਸੱਚ ਹੈ, ਕਿਉਂਕਿ ਤੇਰੇ ਕੋਲ ਕਿਸੇ ਆਦਮੀ ਦਾ ਵਚਨ ਨਹੀਂ ਹੈ, ਤੇਰੇ ਕੋਲ ਉਸਦਾ ਵਚਨ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਅਤੇ ਅਸੀਂ ਵਿਸ਼ਵਾਸ ਕਰ ਰਹੇ ਹਾਂ ਕਿ ਸਾਡਾ ਸਵਰਗੀ ਪਿਤਾ ਸਾਨੂੰ ਇਸ ਹਫ਼ਤੇ ਇਹ ਬਖਸ਼ੇਗਾ। ਹੁਣ ਮੈਂ ਮਾਫ਼ੀ ਚਾਹੁੰਦਾ ਹਾਂ ਕਿ ਟਿਊਸ਼ਨ ਆਉਣ ਵਾਲੀ ਗੱਲ ਜਿਹੜੀ ਮੈਂ ਕੁਝ ਦੇਰ ਪਹਿਲਾਂ ਕਰ ਰਿਹਾ ਸੀ ਵਿੱਚ ਹੀ ਛੱਡ ਦਿੱਤੀ, ਅਤੇ ਮੈਂ ਖੁਦ ਇਹ ਸੋਚਿਆ ਸੀ ਕਿ ਇਹ ਮੇਰੇ ਜੀਵਨ ਦਾ ਅੰਤ ਹੈ, ਅਤੇ ਮੈਂ ਸੋਚਿਆ ਸੀ ਕਿ ਕੋਈ ਵੀ ਆਦਮੀ ਉਸ ਤਰ੍ਹਾਂ ਦੀ ਹਾਲਤ ਵਾਲੇ ਸਦਮੇ ਨੂੰ ਚੱਲ ਨਹੀਂ ਸਕਦਾ ਹੈ ਜਿਹੜਾ ਉਸ ਦਰਸ਼ਨ ਵਿੱਚ ਉਸ ਸਵੇਰ ਲਗਭਗ 10 ਵਜੇ ਮੇਰੇ ਘਰ ਹੋਇਆ ਸੀ, ਕਿ ਕੋਈ ਵੀ ਆਦਮੀ ਉਸ ਤੋਂ ਬਾਅਦ ਕਦੇ ਜਿਉਂਦਾ ਰਹਿ ਸਕਦਾ ਹੈ। ਕਿਉਂ ਮੈਂ ਟਿਊਸ਼ਨ ਆਇਆ? ਤਾਂ ਕਿ ਮੈਂ ਆਪਣੀ ਪਤਨੀ ਨਾਲ, ਆਪਣੇ ਪੁੱਤਰ, ਆਪਣੇ ਬੱਚਿਆਂ ਦੇ ਰਹਿਣ ਦਾ ਪ੍ਰਬੰਧ ਕਰ ਸਕਾਂ, ਕਿਉਂਕਿ ਮੈਂ ਸੋਚਿਆ ਸੀ ਕਿ ਇਹ ਮੇਰਾ ਅੰਤ ਹੈ, ਅਤੇ ਇਸਦੇ ਹੋਣ ਤੋਂ ਪਹਿਲਾਂ ਹੀ ਮੈਂ ਫਿਨਿਕਸ ਦੀਆਂ ਸੰਖਿਆ ਵਿੱਚ ਇਸਦੇ ਬਾਰੇ ਵਿੱਚ ਦੱਸ ਦਿੱਤਾ ਸੀ ਕਿ ਇਹ ਕਿਸ ਤਰ੍ਹਾਂ ਹੋਵੇਗਾ। ਚੰਗਾ, ਉਸ ਤੋਂ ਕੁਝ ਮਹੀਨੇ ਬਾਅਦ ਇੱਕ ਸਵੇਰ ਮੈਂ ਸਬੀਨੋ ਕੈਨੀਅਨ ਵਿੱਚ ਸੀ, ਜੋ ਕਿ ਟਿਊਸ਼ਨ ਦੇ ਉੱਤਰ ਵਿੱਚ ਹੈ। ਮੈਂ ਉੱਥੇ ਦੁਆ ਕਰਨ ਗਿਆ ਸੀ, ਅਤੇ ਜਦ ਮੈਂ ਦੁਆ ਕਰ ਰਿਹਾ ਸੀ, ਮੈਂ ਇਹ ਕਹਿੰਦੇ ਹੋਏ ਆਪਣੇ ਹੱਥ ਦੁਆ ਵਿੱਚ ਉਠਾਏ, ਹੇ ਪਿਤਾ, ਮੈਂ ਦੁਆ ਕਰਦਾ ਹਾਂ ਕਿ ਤੂੰ ਕਿਸੇ ਤਰ੍ਹਾਂ ਮੇਰੀ ਮਦਦ ਕਰ, ਜਿਸ ਘੜੀ ਦਾ ਮੈਂ ਸਾਹਮਣਾ ਕਰ ਰਿਹਾ ਹਾਂ ਉਸ ਲਈ ਤੂੰ ਮੈਨੂੰ ਤਾਕਤ ਦੇ, ਅਤੇ ਜੇ ਧਰਤੀ ਉੱਤੇ ਮੇਰਾ ਕੰਮ ਖਤਮ ਹੋ ਗਿਆ ਹੈ, ਤਾਂ ਫਿਰ ਮੈਨੂੰ ਜ਼ਰੂਰ ਤੇਰੇ ਕੋਲ ਆਉਣਾ ਚਾਹੀਦਾ ਹੈ, ਅਤੇ ਇਸ ਤਰ੍ਹਾਂ ਨਹੀਂ ਹੈ ਕਿ ਮੈਨੂੰ ਤੇਰੇ ਕੋਲ ਆਉਣ ਵਿੱਚ ਦੁੱਖ ਹੋ ਰਿਹਾ ਹੈ, ਪਰ ਮੈਂ ਜਾਣਦਾ ਹਾਂ ਕਿ ਤੂੰ ਮੇਰੇ ਪਰਿਵਾਰ ਦੀ ਸੰਭਾਲ ਕਰੇਗਾ, ਅਤੇ ਮੈਂ ਸਿਰਫ ਉਸ ਘੜੀ ਲਈ ਤਾਕਤ ਮੰਗ ਰਿਹਾ ਹਾਂ, ਅਤੇ ਕੋਈ ਚੀਜ਼ ਮੇਰੇ ਹੱਥ ਵਿੱਚ ਵੱਜੀ। ਹੁਣ ਰੇਡੀਓ ਤੇ ਸੁਣਨ ਵਾਲੇ ਸਰੋਤਿਓ, ਜੋ ਮੈਂ ਕਿਹਾ ਹੋ ਸਕਦਾ ਹੈ ਕਿ ਅਜੀਬ ਲੱਗੇ, ਪਰ ਇਹ ਸੱਚਾਈ ਹੈ, ਅਤੇ ਖੁਦਾ ਮੇਰਾ ਨਿਆਂਈ ਹੈ। ਮੈਂ ਆਪਣੇ ਹੱਥ ਵਿੱਚ ਵੇਖਿਆ, ਅਤੇ ਇੱਕ ਤਲਵਾਰ ਸੀ ਜਿਸ ਦੇ ਮੁੱਠ ਵਾਲੇ ਹਿੱਸੇ ਤੇ ਇੱਕ ਖੋਲ ਸੀ, ਅਤੇ ਉਸਦਾ ਹੱਥਾ ਆਪਣੇ ਆਪ ਵਿੱਚ ਮੋਤੀ ਦਾ ਬਣਿਆ ਹੋਇਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹੱਥੇ ਉੱਪਰ ਸੋਨੇ ਵਰਗਾ ਰੱਖਿਆ ਕਰਨ ਵਾਲਾ ਬਣਿਆ ਹੋਇਆ ਹੈ, ਅਤੇ ਉਸਦੀ ਧਾਰ ਇਸ ਤਰ੍ਹਾਂ ਸੀ ਜਿਵੇਂ ਕਿ ਉਹ ਇੱਕ ਤਰ੍ਹਾਂ ਨਾਲ ਚਮਕ ਰਹੀ ਹੋਵੇ, ਉਹ ਕ੍ਰੋਮੀਅਮ ਧਾਤ ਵਰਗਾ ਜਾਂ ਕੁਝ ਇਸ ਤਰ੍ਹਾਂ ਦਾ, ਜੋ ਕਿ ਸੂਰਜ ਵਿੱਚ ਚਮਕ ਰਿਹਾ ਹੋਵੇ ਲੱਗ ਰਿਹਾ ਸੀ। ਹੁਣ ਉੱਥੇ ਉਸ ਪਹਾੜੀ ਦੀ ਚੋਟੀ ਉੱਤੇ ਇਹ 10 ਜਾਂ 11 ਵਜੇ ਦੀ ਗੱਲ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਵੇਂ ਇੱਕ ਆਦਮੀ ਜੋ ਇਹ ਮਹਿਸੂਸ ਕਰਦਾ ਹੈ ਕਿ ਉਹ ਦਿਮਾਗੀ ਤੌਰ ਤੇ ਠੀਕ ਹੈ, ਉੱਥੇ ਤਲਵਾਰ ਜੋ ਕਿ ਪਤਾ ਨਹੀਂ ਕਿੱਥੋਂ ਆਈ ਨਾਲ ਖੜਾ, ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਹੋਵੇਗਾ। ਅਤੇ ਉੱਥੇ ਮੀਲਾਂ ਤੱਕ ਕਿਤੇ ਵੀ ਲੋਕ ਨਹੀਂ ਸਨ। ਮੈਂ ਉਸਨੂੰ ਮਹਿਸੂਸ ਕੀਤਾ, ਉਸਨੂੰ ਫੜਿਆ ਅਤੇ ਉਸਨੂੰ ਅੱਗੇ ਪਿੱਛੇ ਘੁਮਾਇਆ, ਅਤੇ ਕਿਉਂ ਉਹ ਇੱਕ ਤਲਵਾਰ ਸੀ। ਅਤੇ ਮੈਂ ਚਾਰੇ ਪਾਸੇ ਵੇਖਿਆ, ਮੈਂ ਕਿਹਾ ਚੰਗਾ ਹੁਣ ਇਹ ਕਦੇ ਕਿਸ ਤਰ੍ਹਾਂ ਹੋ ਸਕਦਾ ਹੈ, ਇੱਥੇ ਮੈਂ ਇਸ ਜਗ੍ਹਾ ਖੜਾ ਹਾਂ ਅਤੇ ਮੀਲਾਂ ਤੱਕ ਇੱਥੇ ਕੋਈ ਵੀ ਨਹੀਂ ਹੈ, ਅਤੇ ਇਹ ਕਿਸ ਜਗ੍ਹਾ ਤੋਂ ਆਈ ਹੈ। ਅਤੇ ਮੈਂ ਆਖਿਆ, ਅੱਛਾ ਮੈਨੂੰ ਲੱਗਦਾ ਹੈ ਹੋ ਸਕਦਾ ਹੈ ਕਿ ਇਹ ਪ੍ਰਭੂ ਹੈ ਜੋ ਮੈਨੂੰ ਇਹ ਦੱਸ ਰਿਹਾ ਹੈ ਕਿ ਇਹ ਮੇਰਾ ਆਖਰੀ ਸਮਾਂ ਹੈ। ਅਤੇ ਇੱਕ ਆਵਾਜ਼ ਬੋਲੀ ਅਤੇ ਕਿਹਾ, ਇਹ ਪ੍ਰਭੂ ਦੀ ਤਲਵਾਰ ਹੈ। ਅਤੇ ਮੈਂ ਸੋਚਿਆ, ਚੰਗਾ ਇੱਕ ਤਲਵਾਰ, ਫਿਰ ਤਾਂ ਇਹ ਇੱਕ ਤਰ੍ਹਾਂ ਨਾਲ ਇੱਕ ਸਰਦਾਰ ਲਈ ਇੱਕ ਰਾਜੇ ਦੀ ਤਲਵਾਰ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਕਿ ਇਹ ਇੰਗਲੈਂਡ ਜਾਂ ਦੂਸਰੀਆਂ ਥਾਵਾਂ ਤੇ ਕਿਸ ਤਰ੍ਹਾਂ ਹੁੰਦੀ ਸੀ। ਮੈਂ ਸੋਚਿਆ ਇਹ ਇਸੇ ਲਈ ਹੀ ਹੈ, ਇੱਕ ਸਰਦਾਰ ਲਈ। ਅਤੇ ਮੈਂ ਸੋਚਿਆ, ਚੰਗਾ ਹੋ ਸਕਦਾ ਹੈ ਕਿ ਮੈਨੂੰ ਲੋਕਾਂ ਉੱਤੇ ਹੱਥ ਰੱਖਣੇ ਪੈਣ, ਜਾਂ ਮੇਰੇ ਅੰਦਰ ਕਈ ਤਰ੍ਹਾਂ ਦੇ, ਤੁਸੀਂ ਜਾਣਦੇ ਹੋ ਮਨੁੱਖੀ ਦਿਮਾਗ ਪੂਰੀ ਤਰ੍ਹਾਂ ਗੜਬੜ ਵਿੱਚ ਪੈ ਜਾਂਦਾ ਹੈ। ਤੁਸੀਂ ਨਹੀਂ ਜਾਣਦੇ ਹੋ ਸਾਡੇ ਦਿਮਾਗ ਸੀਮਤ ਹਨ, ਉਹ ਅਨੰਤ ਹੈ। ਇਸ ਲਈ ਜਦ ਮੈਂ ਸੀ ਇਹ, ਫਿਰ ਇਹ ਮੇਰੇ ਹੱਥ ਵਿੱਚੋਂ ਚਲੀ ਗਈ ਅਤੇ ਮੈਨੂੰ ਪਤਾ ਨਹੀਂ ਲੱਗਾ ਕਿ ਇਹ ਕਿੱਥੇ ਗਈ, ਬਸ ਗਾਇਬ ਹੋ ਗਈ। ਕਿਉਂ? ਜੇ ਕੋਈ ਆਦਮੀ ਆਤਮਿਕ ਗੱਲਾਂ ਬਾਰੇ ਥੋੜਾ ਬਹੁਤਾ ਨਹੀਂ ਸਮਝਦਾ ਹੈ, ਤੁਸੀਂ ਇਸ ਤਰ੍ਹਾਂ ਪਾਗਲ ਹੋ ਜਾਓਗੇ। ਤੁਸੀਂ ਉੱਥੇ ਖੜੇ ਹੋਏ ਹੋਵੋਗੇ, ਹੈਰਾਨ ਹੋ ਰਹੇ ਹੋਵੋਗੇ ਕਿ ਇਹ ਕੀ ਹੋਇਆ ਹੈ। ਅਤੇ ਉਸਨੇ, ਇਹ ਦਰਸ਼ਨ ਤੇਰੇ ਅੰਤ ਦੇ ਸਮੇਂ ਬਾਰੇ ਨਹੀਂ ਹੈ, ਇਹ ਤੇਰੀ ਸੇਵਕਾਈ ਦੇ ਬਾਰੇ ਵਿੱਚ ਹੈ। ਇਹ ਤਲਵਾਰ ਵਚਨ ਹੈ, 7 ਮੋਹਰਾਂ ਖੋਲੀਆਂ ਜਾਣਗੀਆਂ, ਉਹ ਭੇਦ। ਅਤੇ ਫਿਰ ਉਸ ਤੋਂ 2 ਹਫ਼ਤੇ ਬਾਅਦ, ਜਾਂ ਅਸਲ ਵਿੱਚ 2 ਮਹੀਨੇ ਬਾਅਦ, ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਦੇ ਝੁੰਡ ਨਾਲ ਪਹਾੜ ਦੇ ਉੱਪਰ ਸੀ ਜਦ ਇਹ ਪੂਰਾ ਹੋਇਆ। 7 ਸਵਰਗਦੂਤ ਸਵਰਗ ਤੋਂ ਬਹੁਤ ਤੇਜ ਆਏ, ਇਹ ਮੈਂ ਇੰਨਾ ਸਾਫ ਵੇਖਿਆ ਜਿੰਨਾ ਸਾਫ ਤੁਸੀਂ ਮੇਰੇ ਸਾਹਮਣੇ ਖੜੇ ਹੋ। ਪਹਾੜਾਂ ਉੱਤੋਂ ਚਟਾਨਾਂ ਹੇਠਾਂ ਡਿੱਗ ਗਈਆਂ ਅਤੇ ਲੋਕ ਜਿਹੜੇ ਉੱਥੇ ਖੜੇ ਸਨ ਚੀਕਾਂ ਮਾਰ ਰਹੇ ਸਨ ਅਤੇ ਨੱਠ ਰਹੇ ਸਨ। ਤੁਸੀਂ ਜਾਣਦੇ ਹੋ, ਧੂੜ ਸਾਰੇ ਪਾਸੇ ਉੱਡ ਰਹੀ ਸੀ। ਅਤੇ ਜਦ ਇਹ ਹੋਇਆ, ਉਸਨੇ ਕਿਹਾ, ਆਪਣੇ ਘਰ ਵਾਪਸ ਮੁੜ ਜਾ, ਹੁਣ ਇਸ ਤਰ੍ਹਾਂ ਹੋਵੇਗਾ ਕਿ ਹਰ ਇੱਕ ਦੂਤ 7 ਮੋਹਰਾਂ ਦੀ ਇੱਕ ਮੋਹਰ ਹੋਵੇਗਾ। ਇਹ ਟੇਪ ਦੇ ਉੱਤੇ ਹੈ ਅਤੇ ਬਹੁਤ ਛੇਤੀ ਉਸ ਦੀ ਕਿਤਾਬ ਆ ਰਹੀ ਹੈ। ਇੱਕ ਤਰ੍ਹਾਂ ਨਾਲ ਉਸ ਨੂੰ ਵਿਆਕਰਨ ਅਨੁਸਾਰ ਕੀਤਾ ਜਾ ਰਿਹਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਵਿਆਕਰਨ ਬਹੁਤ ਚੰਗੀ ਨਹੀਂ ਹੈ, ਅਤੇ ਲੋਕ ਨਹੀਂ, ਤੁਹਾਨੂੰ ਬਸ ਉਸ ਤਰ੍ਹਾਂ ਦੇ ਲੋਕ ਬਣਨਾ ਹੈ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਜਾਣਦੇ ਹਨ ਕਿ ਮੇਰੀ ਵਿਆਕਰਨ ਨੂੰ ਕਿਸ ਤਰ੍ਹਾਂ ਸਮਝਣਾ ਹੈ। ਪਰ ਕੁਝ ਵਿਦਵਾਨ ਮੇਰੇ ਲਈ ਉਸ ਨੂੰ ਵਿਆਕਰਨ ਅਨੁਸਾਰ ਕਰ ਰਿਹਾ ਹੈ ਅਤੇ ਉਸ ਵਿੱਚੋਂ ਸਭ ਕੱਢ ਰਿਹਾ ਹੈ। ਹੋ ਸਕਦਾ ਹੈ ਕਿ ਮੈਂ ਉੱਥੇ ਗਲਤ ਲਫ਼ਜ਼ ਕਹਿ ਦਿੱਤਾ ਹੋਵੇ, ਮੈਨੂੰ ਇਸ ਦਾ ਪਤਾ ਵੀ ਨਹੀਂ ਹੈ। ਇਸ ਲਈ ਮੈਂ ਕਿਸੇ ਨੂੰ ਹੱਸਦੇ ਹੋਏ ਸੁਣਿਆ। ਮੇਰਾ ਖਿਆਲ ਹੈ ਕਿ ਵਿਆਕਰਨ ਠੀਕ ਨਹੀਂ ਸੀ, ਪਰ ਡੱਚ ਆਦਮੀ ਵਾਂਗ ਤੁਸੀਂ ਇਸ ਗੱਲ ਤੇ ਧਿਆਨ ਦਿਓ ਕਿ ਮੇਰੇ ਕਹਿਣ ਦਾ ਅਰਥ ਕੀ ਹੈ, ਇਸ ਤੇ ਨਹੀਂ ਕਿ ਮੈਂ ਕੀ ਬੋਲਦਾ ਹਾਂ। ਅਤੇ ਹੁਣ ਮੈਨੂੰ ਦੱਸਿਆ ਗਿਆ ਹੈ ਕਿ ਪ੍ਰੋਗਰਾਮ ਖਤਮ ਹੋਣ ਵਿੱਚ ਬਸ 3 ਮਿੰਟ ਰਹਿੰਦੇ ਹਨ। ਹੁਣ ਤੁਸੀਂ ਪਿਆਰੇ ਲੋਕ ਜਿਹੜੇ ਬਾਅਦ ਰੇਡੀਓ ਤੇ ਸੁਣ ਰਹੇ ਹਨ, ਜਿਹੜੇ ਸੰਗਤੀ ਵਿੱਚ ਬਿਮਾਰ ਅਤੇ ਜ਼ਰੂਰਤਮੰਦ ਹਨ, ਕਿ ਤੁਸੀਂ ਬਸ ਆਪਣੇ ਹੱਥ ਇੱਕ ਦੂਸਰੇ ਉੱਤੇ ਰੱਖੋਗੇ ਜਦ ਕਿ ਅਸੀਂ ਬਿਮਾਰਾਂ ਲਈ ਦੁਆ ਕਰਨ ਜਾ ਰਹੇ ਹਾਂ। ਹੁਣ ਯੇਸੂ ਨੇ ਕਲੀਸਿਆ ਨੂੰ ਆਖਰੀ ਅਧਿਕਾਰ ਵਿੱਚ ਕਿਹਾ ਸੀ, ਵਿਸ਼ਵਾਸ ਕਰਨ ਵਾਲਿਆਂ ਨਾਲ ਇਹ ਚਿੰਨ ਹੋਣਗੇ, ਉਹ ਜਿਹੜੇ ਵਿਸ਼ਵਾਸ ਕਰਦੇ ਹਨ, ਜੇ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਰੋਗੀ ਚੰਗੇ ਹੋ ਜਾਣਗੇ। ਪਿਆਰੇ ਸੁਰਗੀ ਪਿਤਾ, ਅਸੀਂ ਅੱਜ ਬੱਚਿਆਂ ਵਾਂਗ ਹਾਂ, ਅਸੀਂ ਉਸ ਦੀ ਆਗਿਆਕਾਰੀ ਕਰ ਰਹੇ ਹਾਂ ਜੋ ਤੂੰ ਕਰਨ ਲਈ ਕਿਹਾ ਹੈ। ਅਸੀਂ ਇਹਨਾਂ ਬੇਨਤੀਆਂ ਲਈ ਜੋ ਟੈਲੀਫੋਨ ਆਈਆਂ ਹਨ ਰੱਖਦੇ ਹਾਂ। ਤੂੰ ਉਹਨਾਂ ਨੂੰ ਉੱਥੇ ਬਾਹਰ ਵੇਖਦਾ ਹੈ ਕਿ ਉਹਨਾਂ ਦੀਆਂ ਕੀ ਲੋੜਾਂ ਅਤੇ ਕੀ ਦੁੱਖ ਹਨ। ਤੂੰ ਇੱਥੇ ਉਹਨਾਂ ਨੂੰ ਵੇਖਦਾ ਹੈ ਜਿਹੜੇ ਲੋੜਵੰਦ ਅਤੇ ਦੁੱਖ ਵਿੱਚ ਹਨ। ਪਿਆਰੇ ਪਰਮੇਸ਼ਵਰ, ਅਸੀਂ ਉਹਨਾਂ ਨੂੰ ਤੇਰੇ ਹਵਾਲੇ ਕਰਦੇ ਹਾਂ, ਤੇਰੇ ਵਚਨ ਉੱਤੇ ਸਨੇਹਚਾ ਨਾਲ, ਜਿਵੇਂ ਕਿ ਤੂੰ ਕਿਹਾ ਹੈ, ਸਨੇਹਚਾ ਕਰਨ ਵਾਲਿਆਂ ਨਾਲ ਇਹ ਚਿੰਨ ਹੋਣਗੇ, ਜੇ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਰੋਗੀ ਚੰਗੇ ਹੋ ਜਾਣਗੇ। ਪ੍ਰਭੂ ਇਸ ਨੂੰ ਯਸੂ ਮਸੀਹ ਦੇ ਨਾਮ ਵਿੱਚ ਬਖਸ਼ ਦੇ, ਆਮੀਨ। ਪੇਸ਼ਕਾਰੀਆਂ ਤੁਹਾਡਾ ਧੰਨਵਾਦ। ਪ੍ਰਸਾਰਣ ਤੇ ਵਾਪਸ ਆਉਣਾ ਅਤੇ ਆਪਣੇ ਰੇਡੀਓ ਤੇ ਸੁਣਨ ਵਾਲੇ ਦੋਸਤਾਂ ਅਤੇ ਜੋ ਇੱਥੇ ਸੁਣ ਰਹੇ ਹਨ ਨਾਲ ਗੱਲ ਕਰਨਾ ਯਕੀਨਨ ਹੀ ਇੱਕ ਸ਼ਾਨਦਾਰ ਮੌਕਾ ਹੈ। ਅਸੀਂ ਨਿਸ਼ਚਿਤ ਤੌਰ ਤੇ ਤੁਹਾਨੂੰ ਇਹ ਸੱਦਾ ਦਿੰਦੇ ਹਾਂ ਕਿ ਤੁਸੀਂ ਕੱਲ ਦੁਪਹਿਰ ਦੁਆ ਕਰਾਉਣ ਲਈ ਅੰਬੈਸੀ ਹੋਟਲ ਵਿੱਚ ਆਓ। ਇੰਨਾ ਹੀ ਨਹੀਂ ਬਲਕਿ ਆਪਣੇ ਨਾਲ ਉਹਨਾਂ ਨੂੰ ਵੀ ਲੈ ਕੇ ਆਓ ਜਿਹੜੇ ਪਾਪੀ ਹਨ ਅਤੇ ਜਿਹੜੇ ਪਿੱਛੇ ਮੁੜ ਗਏ ਹਨ। ਜੇ ਅਸੀਂ ਬਸ ਬਿਮਾਰਾਂ ਲਈ ਦੁਆ ਕਰਦੇ ਹਾਂ ਅਤੇ ਅਸੀਂ ਖੁਦਾ ਨੂੰ ਲਗਾਤਾਰ ਮਹਾਨ ਅਚੰਬੇ ਕੰਮ ਕਰਦੇ ਹੋਏ ਵੇਖਦੇ ਹਾਂ, ਪਰ ਇਹ ਦੂਸਰੀ ਗੱਲ ਹੈ। ਜ਼ਰੂਰੀ ਗੱਲ ਤਾਂ ਪਰਮੇਸ਼ਵਰ ਦੇ ਆਤਮਾ ਨਾਲ ਭਰ ਕੇ ਮੁਕਤੀ ਪਾਉਣਾ ਹੈ, ਜਿਹਦੇ ਬਾਰੇ ਵਿੱਚ ਮੈਂ ਥੋੜੀ ਦੇਰ ਬਾਅਦ ਹੀ ਤੁਹਾਡੇ ਨਾਲ ਗੱਲ ਕਰਨ ਵਾਲਾ ਹਾਂ, ਅਤੇ ਇਸ ਬਾਰੇ ਵਿੱਚ ਵੀ ਕਿ ਕਿਵੇਂ ਅਸੀਂ ਜ਼ਰੂਰ ਪਰਮੇਸ਼ਵਰ ਦੇ ਆਤਮਾ ਨਾਲ ਭਰਨਾ ਹੈ। ਅਤੇ ਰੱਬੀ ਚੰਗਾਈ ਆਮ ਤੌਰ ਤੇ ਲੋਕਾਂ ਦੇ ਧਿਆਨ ਨੂੰ ਖਿੱਚਦੀ ਹੈ ਅਤੇ ਉਹਨਾਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਉਂਦੀ ਹੈ। ਜਦੋਂ ਖੁਦਾ ਕੁਝ ਅਜਿਹਾ ਕਰਦਾ ਹੈ ਜੋ ਕਿ ਉਹ ਜਾਣਦੇ ਹਨ ਅਸਾਧਾਰਨ ਹੈ, ਚੰਗਾ, ਇਹ ਸਮਝ ਤੋਂ ਬਾਹਰ ਹੈ। ਅਸੀਂ ਯਾਂਤਰਿਕ ਢੰਗ ਨਾਲ ਨਹੀਂ ਵਿਖਾ ਸਕਦੇ ਹਾਂ ਕਿ ਇਹ ਕਿਵੇਂ ਕੀਤਾ ਗਿਆ ਹੈ। ਪਰਮੇਸ਼ਵਰ ਇਸ ਨੂੰ ਆਪਣੇ ਹੀ ਮਹਾਨ ਢੰਗ ਨਾਲ ਕਰਦਾ ਹੈ। ਫਿਰ ਇਹ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਹ ਜਾਣ ਜਾਂਦੇ ਹਨ ਕਿ ਕਿਤੇ ਸ਼ਕਤੀ ਹੈ ਜਿਹੜੀ ਉਹ ਕਰ ਸਕਦੀ ਹੈ ਜੋ ਮਨੁੱਖੀ ਸਮਝ ਤੋਂ ਪਰੇ ਹੈ, ਅਤੇ ਇਹ ਇਸ ਦਾ ਕਾਰਨ ਬਣਦਾ ਹੈ ਕਿ ਉਹ ਪਰਮੇਸ਼ਵਰ ਦੇ ਲੇਲੇ ਵੱਲ ਵੇਖਣ। ਅਤੇ ਹਮੇਸ਼ਾ ਰੱਬੀ ਚੰਗਾਈ ਮੈਨੂੰ ਦੱਸਿਆ ਗਿਆ ਹੈ ਅਤੇ ਮੈਂ ਖੁਦ ਇਸ ਤੇ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਪ੍ਰਭੂ ਦੀ ਸੇਵਕਾਈ 60-70% ਭਾਗ ਰੱਬੀ ਚੰਗਾਈ ਸੀ, ਅਤੇ ਉਸਨੇ ਲੋਕਾਂ ਦਾ ਧਿਆਨ ਖਿੱਚਣ ਲਈ ਕੀਤਾ ਸੀ। ਅਤੇ ਜਦ ਉਹ ਉੱਥੇ ਸਨ ਤਾਂ ਉਸਨੇ ਕਿਹਾ, ਜਦ ਤੱਕ ਤੁਸੀਂ ਇਹ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਉਹੀ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ। ਹੁਣ ਰੱਬੀ ਚੰਗਾਈ ਖਿੱਚਣ ਦਾ ਇੱਕ ਬਹੁਤ ਵੱਡਾ ਸਾਧਨ ਹੈ ਕਿ ਲੋਕ ਪ੍ਰਭੂ ਯਸੂ ਵੱਲ ਵੇਖ ਸਕਣ। ਅਤੇ ਡਾਕਟਰ ਐਫ ਬੋਸਵਰਥ, ਜੋ ਕਿ ਤੁਹਾਡੇ ਵਿੱਚੋਂ ਬਹੁਤਿਆਂ ਦੇ ਮਿੱਤਰ ਸਨ ਅਤੇ ਤੁਸੀਂ ਉਸ ਨੂੰ ਜਾਣਦੇ ਸੀ, ਅਤੇ ਉਸ ਦੀ ਸੇਵਕਾਈ ਇੱਕ ਜਵਾਨ ਸੇਵਕ ਹੋਣ ਦੇ ਨਾਤੇ ਮੇਰੇ ਲਈ ਬਹੁਤ ਮਾਇਨੇ ਰੱਖਦੀ ਸੀ। ਮੈਂ ਆਪਣੀਆਂ ਸੰਗਤੀਆਂ ਸ਼ੁਰੂ ਕੀਤੀਆਂ ਅਤੇ ਮੈਂ ਭਾਈ ਬੋਸਵਰਥ ਹੋਰਾਂ ਨੂੰ ਮਿਲਿਆ। ਉਹ ਕਹਿੰਦੇ ਹੁੰਦੇ ਸੀ, ਰੱਬੀ ਚੰਗਾਈ, ਹੁਣ ਇਹ ਇੱਕ ਭੱਦੀ ਜਿਹੀ ਟਿੱਪਣੀ ਹੈ, ਉਹ ਕਹਿੰਦੇ ਸਨ, ਰੱਬੀ ਚੰਗਾਈ ਮੱਛੀ ਫੜਨ ਵਾਲੀ ਕੁੰਡੀ ਉੱਤੇ ਲੱਗਾ ਹੋਇਆ ਮਾਸ ਹੈ। ਕਹਿੰਦੇ ਤੁਸੀਂ ਮੱਛੀ ਨੂੰ ਕਦੇ ਵੀ ਕੁੰਡੀ ਨਹੀਂ ਵਿਖਾਉਂਦੇ ਹੋ, ਅਤੇ ਫਿਰ ਉਹ ਉਸ ਮਾਸ ਨੂੰ ਖਾਣ ਲਈ ਆਉਂਦੀ ਹੈ ਅਤੇ ਕੁੰਡੀ ਵਿੱਚ ਫਸ ਜਾਂਦੀ ਹੈ। ਇਸ ਲਈ ਅਸੀਂ ਇਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਇਹੀ ਸਾਡਾ ਮਕਸਦ ਲੋਕਾਂ ਨੂੰ ਯਿਸੂ ਮਸੀਹ ਕੋਲ ਲਿਆਉਣਾ ਹੈ, ਅਤੇ ਉਹ ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ। ਇਸ ਲਈ ਜੇ ਉਹ ਪਿਛਲੇ ਦਿਨਾਂ ਵਿੱਚ ਚੰਗਾਈ ਦਾਤਾ ਸੀ ਤਾਂ ਉਹ ਅੱਜ ਵੀ ਚੰਗਾਈ ਦੇਣ ਵਾਲਾ ਹੈ। ਇਸ ਤੋਂ ਪਹਿਲਾਂ ਕਿ ਮੈਂ ਰੇਡੀਓ ਤੇ ਸੁਣ ਵਾਲਿਆਂ ਲਈ ਦੁਆ ਕਰਾਂ, ਮੈਂ ਇੱਕ ਨਿੱਜੀ ਗਵਾਹੀ ਦੇਣਾ ਚਾਹੁੰਦਾ ਹਾਂ। ਇਹ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਪਹਾੜਾਂ ਤੇ ਬੈਠਾ ਹੋਇਆ ਸੀ। ਯਾਦ ਇਹ ਮਹਾਨ ਗੱਲ 15-20 ਭਾਈਆਂ ਦੇ ਸਾਹਮਣੇ ਹੋਈ ਜਿੱਥੇ ਪ੍ਰਭੂ ਦਾ ਦੂਤ ਹੇਠਾਂ ਆਇਆ ਅਤੇ ਇੱਕ ਰੋਸ਼ਨੀ ਉਛਲ ਤਾਰੇ ਵਾਂਗ ਉੱਡਦੀ ਹੋਈ ਪਹਾੜੀਆਂ ਵੱਲ ਦੀ ਹੁੰਦੀ ਹੋਈ ਆਈ ਅਤੇ ਚਟਾਨਾਂ ਨੂੰ 200 ਫੁੱਟ ਜਾਂ ਉਸ ਤੋਂ ਵੀ ਜ਼ਿਆਦਾ ਦੂਰ ਤੱਕ ਉਸ ਪਾਸੇ ਰੁੱਖਾਂ ਦੀਆਂ ਚੋਟੀਆਂ ਨੂੰ ਕੱਟਦੀ ਹੋਈ ਉੱਡ ਗਈ, ਅਤੇ ਮੈਂ ਬਿਲਕੁਲ ਉਸਦੇ ਹੇਠਾਂ ਖੜਾ ਸੀ। ਅਤੇ ਇਸ ਤੋਂ ਪਹਿਲਾਂ ਕਿ ਇਹ ਹੋਇਆ, ਮੈਂ ਕੁਝ ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਉੱਥੇ ਹੋਵੇਗਾ ਅਤੇ ਕੀ ਵਾਪਰੇਗਾ। ਸਪਸ਼ਟ ਗੱਲ ਇਹ ਹੈ ਕਿ ਇਹ ਇੱਕ ਦਿਨ ਪਹਿਲਾਂ ਦੱਸ ਦਿੱਤਾ ਗਿਆ ਸੀ, ਅਤੇ ਸਾਰੇ ਆਦਮੀ ਟਰੱਕਾਂ ਦੇ ਹੇਠਾਂ ਭੱਜ ਰਹੇ ਸਨ ਅਤੇ ਉਹ ਉਸ ਤੋਂ ਦੂਰ ਨੱਠਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਨਹੀਂ ਜਾਣਦੇ ਸਨ ਕੀ ਹੋਇਆ ਹੈ, ਅਤੇ ਉਹ ਬੋਲਿਆ ਅਤੇ ਉਸਨੇ ਦੱਸਿਆ ਕਿ ਉਸ ਤੋਂ ਇੱਕ ਦਮ ਬਾਅਦ ਕੀ ਹੋਵੇਗਾ। ਇਸ ਖਾਸ ਚਟਾਨ ਤੇ ਬੈਠੇ ਹੋਏ ਜਿੱਥੇ ਉਹ ਪ੍ਰਗਟ ਹੋਇਆ ਸੀ, ਸਾਡੇ ਨਾਲ ਮੇਰਾ ਇੱਕ ਦੋਸਤ ਸੀ ਜੋ ਕਿ ਮਿਨੇਸੋਟਾ ਤੋਂ ਆਇਆ ਸੀ। ਉਸਦੇ ਲੋਕ ਅੱਜ ਸਵੇਰੇ ਇੱਥੇ ਹਨ ਅਤੇ ਮੈਨੂੰ ਪੱਕਾ ਨਹੀਂ ਪਤਾ ਉਹ ਇਸ ਹੋਟਲ ਦੀ ਕਿਸੇ ਹੋਰ ਮੰਜ਼ਿਲ ਤੇ ਹੋਵੇਗਾ। ਉਹ ਡੋਨਾਵਾਨ ਵੀਟਸ ਸੀ, ਜੋ ਕਿ ਇੱਕ ਚੰਗਾ ਜਵਾਨ ਲੂਥਰਨ ਹੈ ਜਿਸਨੇ ਆਪਣਾ ਜੀਵਨ ਮਸੀਹ ਨੂੰ ਦੇ ਦਿੱਤਾ ਸੀ ਅਤੇ ਆਤਮਾ ਨਾਲ ਭਰ ਗਿਆ ਸੀ। ਲਗਭਗ 30 ਸਾਲ ਦਾ ਉਹ ਬਹੁਤ ਹੀ ਨਮਰ ਜਰਮਨ ਲੜਕਾ ਹੈ ਅਤੇ ਉਸਦੇ ਪਰਿਵਾਰ ਵਿੱਚ 2-3 ਬੱਚੇ ਹਨ। ਉਹ ਟਿਊਸ਼ਨ ਵਿੱਚ ਆਇਆ ਅਤੇ ਮੇਰੇ ਲਾਗੇ ਹੀ ਗੁਆਂਢ ਵਿੱਚ ਰਹਿਣ ਲੱਗਾ ਜਿੱਥੇ 300-400 ਲੋਕ ਉੱਥੇ ਗੁਆਂਢ ਵਿੱਚ ਰਹਿਣ ਆਏ ਸਨ। ਇਸ ਲਈ ਉਸਨੇ, ਅਤੇ ਮੈਂ ਖੁਸ਼ ਹਾਂ ਕਿ ਮੇਰੇ ਇਸ ਤਰ੍ਹਾਂ ਦੇ ਗੁਆਂਢੀ ਹਨ, ਉਹ ਮੇਰੇ ਪਿੱਛੇ ਪੱਛਮੀ ਅਫਰੀਕਾ ਵਿੱਚ ਅਤੇ ਹਰ ਪਾਸੇ ਸਭ ਜਗ੍ਹਾ ਜਾਂਦੇ ਹਨ ਤਾਂ ਕਿ ਉਹ ਮੇਰੇ ਨੇੜੇ ਰਹਿ ਸਕਣ ਅਤੇ ਵੇਖ ਸਕਣ, ਮੇਰੇ ਨਾਲ ਰਹਿ ਸਕਣ ਅਤੇ ਪ੍ਰਭੂ ਦੇ ਆਨੰਦ ਦਾ ਲਾਭ ਲੈ ਸਕਣ। ਉਹ ਇੰਨਾ ਦੀਨ ਸੀ ਕਿ ਮੈਂ ਉਸਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਹਾਂ ਅਤੇ ਜਿਹੜੇ ਮੇਰੇ ਨਾਲ ਰਹਿੰਦੇ ਹਨ ਉਹ ਮੇਰੇ ਆਪਣੇ ਭੈਣ ਭਰਾਵਾਂ ਵਾਂਗ ਹਨ, ਅਤੇ ਮੈਂ ਉਹਨਾਂ ਨੂੰ ਵੇਖਦਾ ਹਾਂ ਅਤੇ ਜੇ ਮਹਿਸੂਸ ਹੋਵੇ ਕਿ ਉਹ ਕਤਾਰ ਵਿੱਚੋਂ ਬਾਹਰ ਰਹੇ ਹਨ ਤਾਂ ਉਹਨਾਂ ਨੂੰ ਇੱਕ ਪਾਸੇ ਲੈ ਜਾਂਦਾ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰਦਾ ਹਾਂ, ਕਿਉਂਕਿ ਮੈਂ ਉਹਨਾਂ ਨਾਲ ਪਿਆਰ ਕਰਦਾ ਹਾਂ। ਅਸੀਂ ਮਹਿਮਾ ਵਿੱਚ ਇਕੱਠੇ ਰਹਿਣਾ ਚਾਹੁੰਦੇ ਹਾਂ। ਅਤੇ ਕਈ ਵਾਰ ਸੰਗਤੀਆਂ ਵਿੱਚ ਇਹ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਸਖਤ ਬੋਲਿਆ ਹਾਂ, ਇਸ ਤਰ੍ਹਾਂ ਨਹੀਂ ਹੈ। ਅਜਿਹਾ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਪਿਆਰ ਨਹੀਂ ਕਰਦਾ ਹਾਂ, ਪਰੰਤੂ ਇਹ ਮੇਰੇ ਦਿਲ ਵਿੱਚੋਂ ਆਉਂਦਾ ਹੈ, ਕਿਉਂਕਿ ਮੈਂ ਇਹ ਬਸ ਇੱਕ ਹੀ ਢੰਗ ਨਾਲ ਹੋਣਾ ਚਾਹੀਦਾ ਹੈ। ਖੁਦਾ ਦੀ ਸੇਵਾ ਕਰਨ ਦਾ ਸਿਰਫ ਇੱਕ ਹੀ ਢੰਗ ਹੈ ਅਤੇ ਉਹ ਹੈ, ਅਤੇ ਅਸੀਂ ਜ਼ਰੂਰ ਉਸੇ ਦੇ ਢੰਗ ਵਿੱਚ ਰਹਿਣਾ ਹੈ। ਇਸ ਦੀ ਕੋਈ ਪਰਵਾਹ ਨਹੀਂ ਕਿ ਸਾਡੀਆਂ ਸੋਚਾਂ ਕੀ ਹਨ, ਉਸ ਦਾ ਢੰਗ। ਅਤੇ ਮੈਂ ਡੋਨਾਵਲ ਵੱਲ ਧਿਆਨ ਦਿੱਤਾ, ਉਸਦੇ ਸੱਜੇ ਕੰਨ ਦੇ ਸਿਰੇ ਤੇ ਕੰਨ ਦੇ ਸ਼ਾਇਦ 3 ਗੁਣਾ ਸਾਈਜ਼ ਵਿੱਚ ਕੁਝ ਸੋਜ ਪਈ ਹੋਈ ਸੀ ਅਤੇ ਬਹੁਤ ਲਾਲ ਦਿਖ ਰਿਹਾ ਸੀ। ਅੱਛਾ ਹੁਣ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਉਹ ਕੁਝ ਦਿਨਾਂ ਤੱਕ ਰੇਗਿਸਤਾਨ ਵਿਚ ਸੀ ਜਿੱਥੇ ਅਸੀਂ ਸੀ, ਸ਼ਾਇਦ ਉਸਦੇ ਕੰਨ ਤੇ ਕੈਕਟਸ ਲੱਗ ਗਿਆ ਹੈ, ਪਰ ਜਦ ਮੈਂ ਉਸਦਾ ਹੱਥ ਫੜਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਕੈਂਸਰ ਸੀ। ਸੋ ਮੈਂ ਡੋਨਾਵਨ ਨੂੰ ਕਿਹਾ, ਮੈਂ ਕਿਹਾ, ਡੋਨਾਵਨ ਕੀ ਤੈਨੂੰ ਇਹ ਤੇਰੇ ਕੰਨ ਉੱਤੇ ਕਿੰਨੀ ਦੇਰ ਤੋਂ ਹੈ? ਬਸ ਇੱਕ ਤਰ੍ਹਾਂ ਉਸ ਤੋਂ ਕਹਾਉਣ ਕਰਕੇ ਜਿਵੇਂ ਕਿ ਮੈਨੂੰ ਇਸ ਗੱਲ ਦਾ ਨਾ ਪਤਾ ਹੋਵੇ। ਮੈਂ ਕਿਹਾ, ਡੋਨਾਵਨ ਇਹ ਇੱਥੇ ਕਿੰਨੀ ਦੇਰ ਤੋਂ ਹੈ? ਉਸਨੇ ਕਿਹਾ, ਭਾਈ ਬ੍ਰਾਨਹਮ ਤਕਰੀਬਨ 6 ਮਹੀਨਿਆਂ ਤੋਂ। ਮੈਂ ਉਸਨੂੰ ਕਿਹਾ, ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ? ਉਸਨੇ ਕਿਹਾ, ਮੈਂ ਦੇਖਿਆ ਤੁਸੀਂ ਆਪਣੇ ਕੰਮ ਵਿਚ ਬਹੁਤ ਰੁੱਝੇ ਹੋਏ ਹੋ। ਕਿਹਾ, ਮੈਂ ਤੁਹਾਨੂੰ ਨਹੀਂ ਦੱਸਿਆ। ਉਸਨੇ ਕਿਹਾ, ਮੈਂ ਸੋਚਿਆ ਕਿ ਸ਼ਾਇਦ ਪ੍ਰਭੂ ਇਹਦੇ ਬਾਰੇ ਵਿਚ ਤੁਹਾਨੂੰ ਦੱਸ ਦੇਵੇਗਾ। ਇਸ ਲਈ ਮੈਂ ਕਿਹਾ, ਕੀ ਤੁਹਾਨੂੰ ਪਤਾ ਹੈ ਕਿ ਇਹ ਕੀ ਹੈ? ਉਸਨੇ ਕਿਹਾ, ਮੈਨੂੰ ਇਹਦੇ ਬਾਰੇ ਵਿਚ ਚੰਗੀ ਤਰ੍ਹਾਂ ਪਤਾ ਹੈ। ਮੈਂ ਕਿਹਾ, ਇਹ ਠੀਕ ਹੈ। ਅਤੇ ਦੂਸਰੀ ਸਵੇਰ ਬਸ ਮੁੰਡੇ ਨੂੰ ਉਸਦੇ ਹੱਥ ਤੋਂ ਫੜਿਆ, ਇਸ ਤੋਂ ਵੱਧ ਕੁਝ ਨਹੀਂ। ਦੂਸਰੀ ਸਵੇਰ ਉਸਦੇ ਕੰਨ ਤੇ ਕੋਈ ਨਿਸ਼ਾਨ ਤੱਕ ਵੀ ਨਹੀਂ ਸੀ, ਇਹ ਪੂਰੀ ਤਰ੍ਹਾਂ ਜਾ ਚੁੱਕਾ ਸੀ। ਬਹੁਤ ਵਾਰ ਅਸੀਂ ਜ਼ੋਰ ਮਾਰਦੇ ਹਾਂ, ਇਹ ਜਾਂ ਉਹ ਕਰਨ ਦਾ ਯਤਨ ਕਰਦੇ ਹਾਂ। ਵੇਖੋ, ਇਸ ਤਰ੍ਹਾਂ ਹੈ, ਵਿਸ਼ਵਾਸੀਆਂ ਦੇ ਨਾਲ ਇਹ ਚਿੰਨ ਹੋਣਗੇ। ਇੱਥੇ ਇਹ ਨਹੀਂ ਕਿਹਾ ਜੇ ਉਹ ਬਿਮਾਰਾਂ ਲਈ ਦੁਆ ਕਰਨਗੇ, ਜੇ ਉਹ ਬਿਮਾਰਾਂ ਤੇ ਹੱਥ ਰੱਖਣਗੇ ਤਾਂ ਬਿਮਾਰ ਚੰਗੇ ਹੋ ਜਾਣਗੇ। ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਕਰ ਰਹੇ ਹਾਂ। ਠੀਕ ਹੈ, ਇਸ ਲਈ ਹੁਣ ਡੋਨਾਵਨ ਇੱਥੇ ਹੈ, ਤੁਸੀਂ ਉਸ ਨਾਲ ਮਿਲੋਗੇ, ਉਹ ਇੱਥੇ ਹੋਵੇਗਾ, ਉਹ ਇਸ ਸਵੇਰ ਇੱਥੇ ਕਿਸੇ ਹੋਰ ਮੰਜ਼ਿਲ ਤੇ ਹੋਵੇਗਾ, ਤੁਸੀਂ ਉਸ ਨੂੰ ਮਿਲੋਗੇ, ਉਸ ਨੂੰ ਗਵਾਹੀ ਦਾ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਹੋਰ ਮੈਂ ਕੀ ਕਹਿ ਸਕਦਾ ਹਾਂ? ਮੈਂ ਵਿਸ਼ਵਾਸ ਕਰਦਾ ਹਾਂ ਕਿ ਲੂਕਾ ਜਾਂ ਯੋਹੰਨਾ ਕਿਸੇ ਇੱਕ ਵਿੱਚ ਕਿਹਾ ਗਿਆ ਹੈ, ਸੰਸਾਰ ਵਿੱਚ ਵੀ ਨਹੀਂ ਸਮਾ ਸਕਦੀਆਂ। ਆਖਰੀ ਦਿਨਾਂ ਵਿੱਚ ਜੋ ਉਸਨੇ ਲੋਕਾਂ ਵਿਚਕਾਰ ਕੀਤਾ, ਜੇ ਉਹ ਕਿਤਾਬਾਂ ਵਿੱਚ ਲਿਖਿਆ ਜਾਂਦਾ ਤਾਂ ਉਹ ਕਿਤਾਬਾਂ ਇਸ ਸੰਸਾਰ ਵਿੱਚ ਨਹੀਂ ਸਮਾ ਸਕਦੀਆਂ। ਕਿੰਨੇ ਕੁ ਬਿਮਾਰ ਚੰਗੇ ਹੋਏ ਹਨ, ਸ਼ਰਾਬੀਆਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਛੁਟਕਾਰਾ ਹੋਇਆ ਹੈ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕੀਤਾ ਹੈ। ਹੁਣ ਤੁਸੀਂ ਜਿਹੜੇ ਰੇਡੀਓ ਤੇ ਸੁਣ ਰਹੇ ਹੋ ਅਤੇ ਉਹ ਜਿਹੜੇ ਇੱਥੇ ਸੁਣ ਰਹੇ ਹਨ, ਮੇਰੇ ਕੋਲ ਇੱਥੇ ਬਹੁਤ ਸਾਰੀਆਂ ਬੇਨਤੀਆਂ ਹਨ ਜੋ ਕਿ ਇਸ ਸਵੇਰ ਫੋਨ ਤੇ ਆਏ ਹਨ। ਜਦੋਂ ਦੇ ਅਸੀਂ ਇੱਥੇ ਆਏ ਹਾਂ ਉਸ ਸਮੇਂ ਤੋਂ ਫੋਨ ਲਗਾਤਾਰ ਆ ਰਹੇ ਹਨ ਅਤੇ ਇਸ ਲਈ ਅਸੀਂ ਇਸ ਸਵੇਰ ਜਦ ਤੋਂ ਅਸੀਂ ਇੱਥੇ ਆਏ ਹਾਂ ਫੋਨ ਰਾਹੀਂ 196 ਪ੍ਰਾਰਥਨਾ ਲਈ ਬੇਨਤੀਆਂ ਆਈਆਂ ਹਨ। ਇਸ ਲਈ ਆਓ ਹਰ ਕੋਈ ਹੁਣ ਪ੍ਰਾਰਥਨਾ ਵਿੱਚ ਚੱਲੀਏ। ਤੁਸੀਂ ਜਿੱਥੇ ਕਿਤੇ ਵੀ ਹੋ, ਜੇ ਤੁਸੀਂ ਵਿਸ਼ਵਾਸੀ ਹੋ ਤਾਂ ਇੱਕ ਦੂਸਰੇ ਉੱਤੇ ਆਪਣੇ ਹੱਥ ਰੱਖ ਲਓ, ਜੇ ਨਹੀਂ ਹੋ ਤਾਂ ਕਿਸੇ ਚੀਜ਼ ਉੱਤੇ ਜਾਂ ਬਾਈਬਲ ਤੇ ਆਪਣਾ ਹੱਥ ਰੱਖ ਲਓ। ਯਾਦ ਕਿ ਅਸੀਂ ਇੱਥੇ ਅਤੇ ਉੱਥੇ ਦੁਆ ਕਰਦੇ ਹਾਂ। ਪਿਆਰੇ ਸੁਰਗੀ ਪਿਤਾ, ਡੋਨਾਵਨ ਵੀਟਸ ਦੀ ਛੋਟੀ ਜਿਹੀ ਗਵਾਹੀ ਉਹਨਾਂ ਹਜ਼ਾਰਾਂ ਗਵਾਹੀਆਂ ਵਿੱਚੋਂ ਹੈ। ਪ੍ਰਭੂ ਤੂੰ ਆਪਣੀ ਦਇਆ ਨਾਲ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਥੇ ਅਤੇ ਜੋ ਰੇਡੀਓ ਤੇ ਸੁਣ ਰਹੇ ਹਨ ਦੋਹਾਂ ਦੇ ਦਿਲਾਂ ਉੱਤੇ ਨਿਗਾਹ ਮਾਰ, ਇੰਝ ਹੋਵੇ ਕਿ ਉਹ ਸਾਰੇ ਜਣੇ ਚੰਗੇ ਹੋ ਜਾਣ। ਹੁਣ ਦੇਖ ਕਿ ਦੁਸ਼ਟ ਉਹਨਾਂ ਨੂੰ ਛੱਡ ਕੇ ਚਲਾ ਜਾਵੇ ਅਤੇ ਆਪਣੇ ਸਾਰੇ ਦੁੱਖਾਂ ਤੋਂ ਛੁਡਾਏ ਜਾਣ। ਪਿਤਾ ਇਹ ਬਖਸ਼ ਦੇ, ਅਸੀਂ ਇਹ ਦੁਆ ਤੇਰੇ ਪੁੱਤਰ ਯਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਪ੍ਰਭੂ ਤੇਰਾ ਧੰਨਵਾਦ। ਚੰਗਾ, ਇਸ ਵੇਰ ਮੇਰੇ ਲਈ ਇੱਥੇ ਉੱਪਰ ਆਉਣਾ 3 ਵਾਰ ਹੋ ਗਿਆ ਹੈ। ਹੇ ਮੇਰੇ ਪ੍ਰਭੂ, ਤੁਸੀਂ ਜਾਣਦੇ ਹੋ ਕਿ ਇਹ ਦੱਸਿਆ ਗਿਆ ਹੈ ਕਿ ਸਾਨੂੰ ਇਹ ਜਗ੍ਹਾ 12 ਜਾਂ 14 ਮਿੰਟ ਜਾਂ ਕੁਝ ਇੰਨੇ ਹੀ ਸਮੇਂ ਵਿੱਚ ਖਾਲੀ ਕਰਨੀ ਪੈਣੀ ਹੈ ਅਤੇ ਪ੍ਰਬੰਧਕ ਨੇ ਜੋ ਕਿ ਕਿਸੇ ਹੋਰ ਮੰਜ਼ਿਲ ਤੇ ਹੈ ਦੱਸਿਆ ਹੈ ਕਿ ਉਹ ਕੋਈ ਵੀ ਖਾਣਾ ਨਹੀਂ ਦੇਣਗੇ। ਸਾਡਾ ਖਾਣਾ ਥੋੜਾ ਲੰਬਾ ਹੋ ਗਿਆ ਸੀ। ਤੁਸੀਂ ਜਾਣਦੇ ਹੋ ਕਿ ਸਾਡੇ ਭੋਜਨ ਵਿੱਚ ਬਹੁਤ ਸਾਰੇ ਪਦਾਰਥ ਹਨ ਅਤੇ ਅਸੀਂ ਬਹੁਤ ਬਹੁਤ ਖੁਸ਼ ਹਾਂ ਕਿ ਸਾਡੀ ਸੁਬਾਹ ਇਹਨਾਂ ਚੰਗੇ ਲੋਕਾਂ ਦੇ ਝੁੰਡ ਨਾਲ, ਜਿਵੇਂ ਕਿ ਮੈਂ ਇਸ ਨੂੰ ਕਹਾਂਗਾ, ਮਹਾਨ ਆਤਮਿਕ ਪੇਟ ਭਰ ਕੇ ਖਾਣ ਦੀ ਚੁਗਲੀ ਹੋਈ ਹੈ। ਮੈਂ ਇਸ ਦਾ ਬਿਆਨ ਕਰਨਾ ਚਾਹੁੰਦਾ ਹਾਂ ਕਿ ਅਸੀਂ ਕੱਲ ਦੁਪਹਿਰ ਅੰਬੈਸੀ ਹੋਟਲ ਵਿੱਚ ਫਿਰ ਸੰਗਤਾਂ ਹਨ। ਹੁਣ ਅਸੀਂ ਉੱਥੇ ਬਿਮਾਰਾਂ ਲਈ ਦੁਆ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਖੁਦਾ ਸਾਡੇ ਨਾਲ ਮੁਲਾਕਾਤ ਕਰੇਗਾ। ਇਹਨਾਂ ਸੰਗਤਾਂ ਨੂੰ ਸਫਲ ਬਣਾਉਣ ਲਈ ਉਹ ਸਭ ਕੁਝ ਜੋ ਅਸੀਂ ਕਰ ਸਕਦੇ ਹਾਂ ਅਤੇ ਮੈਂ ਆਪਣਾ ਯੋਗਦਾਨ ਆਪਣੀ ਸੇਵਕਾਈ ਦੁਆਰਾ ਦੇਣ ਆਇਆ ਹਾਂ। ਇਹ ਇਸ ਲਈ ਸਫਲ ਨਹੀਂ ਹਨ ਕਿਉਂਕਿ ਇਹ ਸਾਡੀਆਂ ਸੰਗਤਾਂ ਹਨ, ਬਲਕਿ ਸਫਲਤਾ ਇਹ ਹੈ ਕਿ ਲੋਕ ਯਸੂ ਮਸੀਹ ਨੂੰ ਪਾ ਰਹੇ ਹਨ। ਇਹ ਹੀ ਸਫਲਤਾ ਹੈ। ਕਿਸੇ ਤਰ੍ਹਾਂ ਦੀਆਂ ਵੀ ਸੰਗਤੀਆਂ ਹੋਣ, ਇਸ ਨਾਲ ਕੋਈ ਮਤਲਬ ਨਹੀਂ ਕਿ ਅਸੀਂ ਖੁਦਾ ਦੀ ਕਿੰਨੀ ਵਡਿਆਈ ਕਰਦੇ ਹਾਂ, ਕਿੰਨੇ ਵੱਡੇ ਕੰਮ ਉਸ ਨੂੰ ਕਰਦੇ ਹੋਏ ਅਸੀਂ ਵੇਖਦੇ ਹਾਂ, ਕਿੰਨੀ ਕੁ ਵਾਰ ਉਹ ਸਾਡੇ ਨਾਲ ਆਤਮਾ ਵਿੱਚ ਗੱਲ ਕਰਦਾ ਹੈ। ਯਾਦ ਤਾਂ ਕਿ ਕੁਝ ਪ੍ਰਾਪਤ ਨਹੀਂ ਕਰ ਲਿਆ ਜਾਂਦਾ, ਕੁਝ ਪ੍ਰਾਣ ਰਾਜ ਵਿੱਚ ਨਹੀਂ ਲਿਆਏ ਜਾਂਦੇ। ਅਤੇ ਭਾਈ ਸ਼ਕਾਰੀਅਨ ਨੇ ਹੁਣੇ ਹੀ ਇੱਕ ਅਸਲੀ ਬਿਆਨ ਦਿੱਤਾ ਹੈ ਕਿ ਇਹਨਾਂ ਦਿਨਾਂ ਦੇ ਬਾਰੇ ਵਿੱਚ ਉਹਨਾਂ ਦੇ ਕੀ ਵਿਚਾਰ ਹਨ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ। ਮੈਂ ਸੱਚਮੁੱਚ ਆਪਣੇ ਪੂਰੇ ਦਿਲ ਨਾਲ ਨਿਸ਼ਚਾ ਕਰਦਾ ਹਾਂ ਕਿ ਅਸੀਂ ਬਸ ਅੰਤ ਦੇ ਦਿਨਾਂ ਵਿੱਚ ਸ਼ਾਮ ਦੇ ਪਰਛਾਵਿਆਂ ਵਿਚ ਰਹਿ ਰਹੇ ਹਾਂ। ਸੂਰਜ ਬਹੁਤ ਅੱਗੇ ਲੰਘ ਗਿਆ ਹੈ ਅਤੇ ਜਦ ਅਸੀਂ ਚੀਜ਼ਾਂ ਨੂੰ ਜਿਸ ਤਰ੍ਹਾਂ ਕਿ ਉਹ ਹਨ ਹੁੰਦੀਆਂ ਹੋਈਆਂ ਵੇਖਦੇ ਹਾਂ, ਕਿਉਂ ਇਹ ਦੱਸਣਾ ਬਹੁਤ ਹੀ ਔਖਾ ਹੈ ਕਿ ਅਗਲੀ ਪੀੜ੍ਹੀ ਕੀ ਲੈ ਕੇ ਆਵੇਗੀ। ਕੁਝ ਦਿਨ ਪਹਿਲਾਂ ਆਓ ਮੈਂ ਤੁਹਾਨੂੰ ਕੁਝ ਅੰਦਰਲਾ ਦੱਸਦਾ ਹਾਂ। ਉਹਨਾਂ ਨੇ ਅਰੀਜ਼ੋਨਾ ਵਿਚ ਜਿੱਥੇ ਮੈਂ ਰਹਿੰਦਾ ਹਾਂ ਸਕੂਲਾਂ ਦੀ ਛਾਣਬੀਣ ਕੀਤੀ। ਉਹਨਾਂ ਨੇ ਬੱਚਿਆਂ ਦਾ ਉਹਨਾਂ ਨੂੰ ਦੱਸੇ ਤੋਂ ਬਿਨਾਂ ਇੱਕ ਦਿਮਾਗ ਦਾ ਟੈਸਟ ਲਿਆ ਅਤੇ ਅੰਦਾਜ਼ਾ ਲਾਓ ਕੀ ਹੋਇਆ। ਹਾਈ ਸਕੂਲ ਅਤੇ ਵਿਆਕਰਨ ਸਕੂਲਾਂ ਸਮੇਤ 80% ਬੱਚਿਆਂ ਵਿਚ ਦਿਮਾਗ ਦੀ ਕਮਜ਼ੋਰੀ ਪਾਈ ਗਈ। ਉਹਨਾਂ ਵਿਚੋਂ 70% ਟੈਲੀਵਿਜ਼ਨ ਵੇਖਣ ਵਾਲੇ ਸਨ। ਬੁਰਾਈਆਂ ਨੂੰ ਵੇਖੋ, ਉਹ ਕਿਵੇਂ ਸਾਡੇ ਤੇ ਆ ਰਹੀ ਹੈ ਅਤੇ ਅਸੀਂ ਨਹੀਂ। ਤੁਸੀਂ ਹੈਰਾਨ ਹੁੰਦੇ ਹੋ ਇਹ ਕਿਉਂ ਆਉਂਦੀ ਹੈ। ਤੁਸੀਂ ਖੁਦਾ ਦੀ ਆਵਾਜ਼ ਨੂੰ ਇਸ ਦੇ ਵਿਰੁੱਧ ਪੁਕਾਰਦੇ ਹੋਏ ਸੁਣ ਸਕਦੇ ਹੋ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਉਸ ਦੇ ਜਾਲ ਵਿਚ ਫਸੇ ਹੋਏ ਪਾਉਂਦੇ ਹਾਂ। ਮੈਂ ਤੁਹਾਨੂੰ ਇੱਕ ਦੁੱਖ ਵਾਲੀ ਗੱਲ ਦੱਸਦਾ ਹਾਂ। ਵੇਖੋ, ਉਹ ਜਿਹੜੇ ਮੈਨੂੰ ਪ੍ਰਭੂ ਪ੍ਰਭੂ ਆਖਦੇ ਹਨ ਸਵਰਗ ਵਿਚ ਦਾਖਲ ਨਹੀਂ ਹੋਣਗੇ, ਬਲਕਿ ਉਹੀ ਜਿਹੜੇ ਮੇਰੇ ਪਿਤਾ ਦੀ ਮਰਜ਼ੀ ਦੇ ਚੱਲਦੇ ਹਨ। ਉਸ ਦੀ ਮਰਜ਼ੀ ਉਸ ਦਾ ਵਚਨ ਹੈ। ਅਸੀਂ ਹਮੇਸ਼ਾ ਬਹੁਤ ਜ਼ਿਆਦਾ ਧਰਮੀ ਹੋ ਸਕਦੇ ਹਾਂ। ਇਨ੍ਹਾਂ ਸੰਗਤੀਆਂ ਵਿਚ ਚਲਾਉਣ ਅਤੇ ਨੱਚਣ ਵਿਚ ਸਾਡਾ ਬਹੁਤ ਵੱਡਾ ਸਮਾਂ ਹੋ ਸਕਦਾ ਹੈ, ਜਿਹੜੀਆਂ ਕਿ ਅਸੀਂ ਮੈਂ ਆਲੋਚਕ ਨਹੀਂ ਹੋਣਾ ਚਾਹੁੰਦਾ ਹਾਂ, ਪਰ ਮੇਰਾ ਪਰਮੇਸ਼ਵਰ ਪ੍ਰਤੀ ਫਰਜ਼ ਹੈ ਅਤੇ ਉਹ ਫਰਜ਼ ਇਹ ਹੈ ਕਿ ਮੈਂ ਇਮਾਨਦਾਰ ਹਾਂ ਅਤੇ ਉਹੀ ਕਹਾਂ ਜੋ ਉਹ ਮੈਨੂੰ ਕਹਿਣ ਲਈ ਕਹਿੰਦਾ ਹੈ। ਅਤੇ ਮੈਂ ਕੈਲੀਫੋਰਨੀਆ ਦੀ ਇਸ ਸੰਗਤ ਦਾ ਅਹਿਸਾਨਮੰਦ ਹਾਂ ਕਿ ਉਹਨਾਂ ਨੇ ਮੇਰੀ ਇਸ ਨਿਸ਼ਚਾ ਵਿਚ ਮੇਰਾ ਸਾਥ ਦਿੱਤਾ ਹੈ। ਜੇ ਮੈਂ ਆਪਣੀ ਨਿਸ਼ਚਾ ਨੂੰ ਨਹੀਂ ਦੱਸਦਾ ਹਾਂ ਤਾਂ ਮੈਂ ਇੱਕ ਪਖੰਡੀ ਹਾਂ ਅਤੇ ਫਿਰ ਮੈਂ ਤੁਹਾਡੇ ਪ੍ਰਤੀ ਵਫ਼ਾਦਾਰ ਵੀ ਨਹੀਂ ਹਾਂ। ਅਤੇ ਜੇ ਮੈਂ ਤੁਹਾਡੇ ਨਾਲ ਵਫ਼ਾਦਾਰ ਨਹੀਂ ਹੋ ਸਕਦਾ ਤਾਂ ਫਿਰ ਮੈਂ ਖੁਦਾ ਨਾਲ ਵਫ਼ਾਦਾਰ ਕਿਵੇਂ ਹੋ ਸਕਦਾ ਹਾਂ, ਕਿਉਂਕਿ ਮੈਂ ਤੁਹਾਨੂੰ ਦੇਖਦਾ ਹਾਂ ਅਤੇ ਤੁਹਾਡੇ ਨਾਲ ਗੱਲਾਂ ਕਰਦਾ ਹਾਂ। ਕਿਉਂਕਿ ਅਸੀਂ ਪਰਮੇਸ਼ਵਰ ਪ੍ਰਤੀ ਵੀ ਵਫ਼ਾਦਾਰ ਰਹਿਣਾ ਹੈ ਅਤੇ ਅਸੀਂ ਇੱਕ ਦੂਸਰੇ ਨਾਲ ਵੀ ਪੂਰੀ ਤਰ੍ਹਾਂ ਇਮਾਨਦਾਰ ਅਤੇ ਸੱਚੇ ਬਣੇ ਰਹਿਣਾ ਹੈ। ਅਸੀਂ ਪੱਕਾ ਇੱਕ ਭਿਆਨਕ ਯੁੱਗ ਵਿਚ ਰਹਿ ਰਹੇ ਹਾਂ। ਅਤੇ ਕੀ ਤੁਸੀਂ ਕਦੇ ਰੁਕ ਕੇ, ਮੈਂ ਇੱਕ ਛੋਟਾ ਜਿਹਾ ਵਿਸ਼ਲੇਸ਼ਣ ਦੇਣਾ ਚਾਹੁੰਦਾ ਹਾਂ। ਉਹ ਜਿਹੜੇ ਮੈਨੂੰ ਪ੍ਰਭੂ ਪ੍ਰਭੂ ਆਖਦੇ ਹਨ ਸਵਰਗ ਵਿਚ ਦਾਖਲ ਨਹੀਂ ਹੋਣਗੇ, ਬਲਕਿ ਉਹੀ ਜਿਹੜੇ ਮੇਰੇ ਪਿਤਾ ਦੀ ਮਰਜ਼ੀ ਤੇ ਚੱਲਦੇ ਹਨ। ਯਿਸੂ ਨੇ ਯਾਦ ਇਸ ਧਰਤੀ ਉੱਤੇ ਅਸੀਂ ਕਿਹਾ, ਆਦਮੀ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਬਲਕਿ ਹਰ ਇੱਕ ਵਚਨ ਨਾਲ ਜਿਉਂਦਾ ਰਹੇਗਾ। ਹਰ ਇੱਕ ਵਚਨ ਨਾਲ, ਇੱਕ ਇੱਥੇ ਜਾਂ ਇੱਕ ਉੱਥੇ ਨਹੀਂ, ਪਰੰਤੂ ਹਰ ਇੱਕ ਵਚਨ ਦੁਆਰਾ। ਇੱਕ ਹੀ ਵਚਨ ਉੱਤੇ ਬੇਪ੍ਰਤੀਤੀ ਕੀਤੀ ਗਈ ਸੀ ਖੁਦਾ ਦੁਆਰਾ। ਖੁਦਾ ਦੇ ਹੁਕਮਾਂ ਵਿੱਚੋਂ ਇੱਕ ਵਚਨ ਨੂੰ ਤੋੜਨ ਦਾ ਕਾਰਨ ਮੌਤ, ਦੁੱਖ ਅਤੇ ਹਰੇਕ ਬਿਮਾਰੀ ਅਤੇ ਦਿਲ ਦਾ ਦੌਰਾ ਬਣਿਆ। ਜੇ ਇੱਕ ਵਚਨ ਜ਼ਰੂਰ ਉੱਤੇ ਬੇਪ੍ਰਤੀਤੀ ਕਰਨ ਨਾਲ ਦੁਨੀਆਂ ਵਿੱਚ ਮੌਤ ਆਈ, ਪਰੰਤੂ ਉਸਨੇ ਕਿਹਾ ਸੀ ਕਿ ਇਹ ਹੋਵੇਗਾ। ਸ਼ੈਤਾਨ ਨੇ ਕਿਹਾ ਜ਼ਰੂਰ ਹੀ ਇਸ ਤਰ੍ਹਾਂ ਨਹੀਂ ਹੋਵੇਗਾ, ਪਰ ਇਸੇ ਤਰ੍ਹਾਂ ਹੋਇਆ। ਇਸ ਲਈ ਅਸੀਂ ਖੁਦਾ ਦੇ ਹਰ ਇੱਕ ਵਚਨ ਦੀ ਪਾਲਣਾ ਕਰਨੀ ਹੈ। ਅਤੇ ਜੇ ਇਹ ਮਨੁੱਖ ਅਤੇ ਸਾਰੀਆਂ ਬਿਪਤਾਵਾਂ ਅਤੇ ਸਭ ਕੁਝ ਜੋ ਆਦਮ ਜਾਤ ਨਾਲ ਹੋਇਆ ਇੱਕ ਵਚਨ ਦਾ ਗਲਤ ਅਰਥ ਕਰਨ ਜਾਂ ਇੱਕ ਵਚਨ ਤੇ ਬੇਪ੍ਰਤੀਤੀ ਕਰਨ ਨਾਲ ਹੋਇਆ, ਤਾਂ ਫਿਰ ਅਸੀਂ ਜੇ ਇੱਕ ਵਚਨ ਨੂੰ ਛੱਡ ਦਈਏ ਤਾਂ ਕਿਸ ਤਰ੍ਹਾਂ ਬਚਾਂਗੇ, ਜਿਸ ਦਾ ਇੰਨਾ ਵੱਡਾ ਮੁੱਲ ਤਾਰਨਾ ਪਿਆ ਇੱਥੋਂ ਤੱਕ ਕਿ ਉਸ ਨੂੰ ਆਪਣੇ ਪੁੱਤਰ ਦਾ ਜੀਵਨ ਦੇਣਾ ਪਿਆ। ਬੁਲਾਏ ਹੋਏ ਬਹੁਤ ਹਨ, ਚੁਣੇ ਹੋਏ ਘੱਟ ਹਨ। ਬੁਲਾਏ ਹੋਏ ਬਹੁਤ ਹਨ, ਚੁਣੇ ਹੋਏ ਘੱਟ ਹਨ। ਮੈਂ ਇਸ ਦੇ ਵਿੱਚੋਂ ਵਿਸ਼ਾ ਨਹੀਂ ਲੈ ਸਕਦਾ ਹਾਂ, ਪਰ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੈ, ਪਰ ਤੁਹਾਡੇ ਲਈ ਕੁਝ ਛੱਡਣਾ ਚਾਹੁੰਦਾ ਹਾਂ। ਮੈਂ ਇੱਕ ਦਿਨ ਪੇਸ਼ਕਾਰੀਆਂ ਨਾਲ ਉੱਥੇ ਗਿਆ ਜਿੱਥੇ ਉਹ ਗਾਵਾਂ ਮੱਝਾਂ ਨੂੰ ਦੋਗਲਾ ਕਰਦੇ ਹਨ। ਜਿੱਥੇ ਪੇਸ਼ਕਾਰੀਆਂ ਮੈਨੂੰ ਲੈ ਗਏ ਸਨ ਉੱਥੇ ਮੈਂ ਇੱਕ ਲੈਬੋਰੇਟਰੀ ਵਿੱਚ ਦੇਖਿਆ ਅਤੇ ਉਹਨਾਂ ਨੇ ਬਲਦ ਦੇ ਥੋੜੇ ਜਿਹੇ ਸ਼ੁਕਰਾਣੂ ਲਏ, ਜਿਵੇਂ ਕਿ ਇੱਕ ਛੋਟੇ ਜਿਹੇ ਜੰਤਰ ਪਰਖ ਨਲੀ ਨੂੰ ਲਿਆ ਅਤੇ ਉਸ ਵਿੱਚ ਕੁਝ ਸ਼ੁਕਰਾਣੂ ਲਏ ਅਤੇ ਉਸ ਨੂੰ ਇੱਕ ਸ਼ੀਸ਼ੇ ਦੇ ਹੇਠ ਰੱਖ ਦਿੱਤਾ ਜਿੱਥੇ ਕਿ ਉਹਨਾਂ ਦਾ ਆਕਾਰ ਸੈਂਕੜੇ ਗੁਣਾ ਵੱਡਾ ਹੋ ਗਿਆ ਅਤੇ ਉਸ ਸ਼ੁਕਰਾਣੂ ਵਿਚ ਛੋਟੇ ਛੋਟੇ ਜੀਵਾਣੂ ਛਾਲਾਂ ਮਾਰ ਰਹੇ ਸਨ, ਜਿਹਦੇ ਬਾਰੇ ਵਿਚ ਅਸੀਂ ਜਾਣਦੇ ਹਾਂ ਕਿ ਜੀਵਾਣੂ ਨਰ ਤੋਂ ਆਉਂਦੇ ਹਨ ਅਤੇ ਅੰਡੇ ਮਾਦਾ ਤੋਂ ਆਉਂਦੇ ਹਨ। ਅਤੇ ਮੈਂ ਉੱਥੇ ਕੈਮਿਸਟ ਨੂੰ ਪੁੱਛਿਆ, ਮੈਂ ਕਿਹਾ ਕਿਸ ਤਰ੍ਹਾਂ ਇਹ ਜੀਵਾਣੂ ਕਿਵੇਂ ਇਸ ਤਰ੍ਹਾਂ ਛਾਲਾਂ ਮਾਰ ਰਹੇ ਹਨ। ਉਸਨੇ ਕਿਹਾ ਇਹ ਛੋਟੇ ਛੋਟੇ ਬੱਚੇ ਅਤੇ ਗਾਵਾਂ ਹਨ, ਸਮਝੇ। ਅਤੇ ਮੈਂ ਕਿਹਾ ਉਹ ਛੋਟੇ ਜਿਹੇ ਤਿਪਕੇ ਵਿਚ? ਉਸਨੇ ਕਿਹਾ ਹਾਂ। ਮੈਂ ਕਿਹਾ ਫਿਰ ਸ਼ਾਇਦ ਉਹਨਾਂ ਸਾਰੇ ਜਵਾਨਾਂ ਵਿਚ 10 ਲੱਖ ਹੋਣਗੇ? ਉਸਨੇ ਕਿਹਾ ਓ ਹਾਂ, ਸਮਝੇ। ਹੁਣ ਧਿਆਨ ਦਿਓ, ਹੁਣ ਜਦ ਇਹ ਮਹਾਨ ਕੰਮ ਹੁੰਦਾ ਹੈ ਤਾਂ ਉਹਨਾਂ 10 ਲੱਖ ਸ਼ੁਕਰਾਣੂਆਂ ਵਿੱਚੋਂ ਇਹ ਕਾਂਡਾ ਇੱਕ ਦੀ ਉਡੀਕ ਕਰ ਰਿਹਾ ਹੁੰਦਾ ਹੈ ਅਤੇ ਕੋਈ ਵੀ ਇਹ ਨਹੀਂ ਦੱਸ ਸਕਦਾ ਕਿ ਉਹ ਸ਼ੁਕਰਾਣੂ ਜਾਂ ਉਹ ਅੰਡਾ ਕਿਹੜਾ ਹੋਵੇਗਾ। ਜੇ ਤੁਸੀਂ ਕੁਦਰਤੀ ਜਨਮ ਵੱਲ ਧਿਆਨ ਦਿਓ ਤਾਂ ਇਹ ਕੁਆਰੀ ਤੋਂ ਜਨਮ ਲੈਣ ਦੇ ਭੇਤ ਨਾਲੋਂ ਵੀ ਵੱਡਾ ਭੇਤ ਹੈ, ਕਿਉਂਕਿ ਉਹਨਾਂ ਸ਼ੁਕਰਾਣੂਆਂ ਵਿੱਚੋਂ ਉੱਥੇ ਇੱਕ ਹੈ ਜਿਹੜਾ ਜੀਵਨ ਲਈ ਅਗੇਤਰਾ ਠਹਿਰਾਇਆ ਗਿਆ ਹੈ ਅਤੇ ਬਾਕੀ ਸਾਰੇ ਮਰ ਜਾਣਗੇ। ਇਹ ਇਸ ਤਰ੍ਹਾਂ ਨਹੀਂ ਹੈ ਕਿ ਪਹਿਲਾਂ ਮੁਲਾਕਾਤ ਕਰਦਾ ਹੈ, ਬਲਕਿ ਇਹ ਪਹਿਲਾ ਹੈ ਜਿਹੜਾ ਅੰਡੇ ਨਾਲ ਮਿਲ ਕੇ ਆਉਂਦਾ ਹੈ। ਹੋ ਸਕਦਾ ਹੈ ਕਿ ਉਹ ਅੰਡਾ ਸ਼ੁਕਰਾਣੂਆਂ ਦੇ ਪਿਛਲੇ ਹਿੱਸੇ ਵਿੱਚੋਂ ਜਾਂ ਵਿਚਕਾਰਲੇ ਹਿੱਸੇ ਵਿੱਚੋਂ ਆਇਆ ਹੋਵੇ। ਜੀਵਾਣੂ ਵੀ ਇਸ ਤਰ੍ਹਾਂ ਕਰ ਸਕਦੇ ਹਨ ਅਤੇ ਅੰਡੇ ਵੀ। ਸ਼ੁਕਰਾਣੂ ਅੰਡੇ ਵਿੱਚ ਰੀੜ ਕੇ ਜਾਂਦੇ ਹਨ ਅਤੇ ਇੱਕ ਛੋਟੀ ਜਿਹੀ ਪੂਛ ਨਿਕਲਦੀ ਹੈ ਅਤੇ ਉਹੀ ਰੀੜ ਦੀ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ। ਉੱਥੇ 10 ਲੱਖ ਵਿੱਚੋਂ ਸਿਰਫ ਇੱਕ ਹੀ ਹੁੰਦਾ ਹੈ ਜੋ ਉੱਥੇ ਪਹੁੰਚਦਾ ਹੈ, ਸਿਰਫ ਇੱਕ, ਅਤੇ ਉਸਨੂੰ ਆਦਮੀ ਲਈ ਕੋਈ ਅਣਜਾਣੀ ਸ਼ਕਤੀ ਤੈਅ ਕਰਦੀ ਹੈ। ਭਾਵੇਂ ਕਿ ਤੁਸੀਂ ਸਾਰੇ ਜਣੇ ਇੱਕ ਵਰਗੇ ਹੀ ਲੱਗਦੇ ਹੋ, ਉਹਨਾਂ ਵਿੱਚ ਹਰ ਇੱਕ ਜੀਵਾਣੂ ਇੱਕੋ ਹੀ ਵਰਗਾ ਹੀ ਲੱਗਦਾ ਹੈ। ਇਹੀ ਗੱਲ ਪਸ਼ੂਆਂ ਵਿੱਚ ਹੈ, ਇਹੀ ਗੱਲ ਮਨੁੱਖਾਂ ਵਿੱਚ ਹੈ। ਇਹ ਤੈਅ ਕੀਤਾ ਜਾਂਦਾ ਹੈ ਕਿ ਉਹ ਮੁੰਡਾ ਹੋਵੇਗਾ ਜਾਂ ਕੁੜੀ, ਲਾਲ ਸਿਰ ਵਾਲਾ ਜਾਂ ਕਾਲੇ ਸਿਰ ਵਾਲਾ ਜਾਂ ਕੁਝ ਹੋਰ, ਇਹ ਪਰਮੇਸ਼ਵਰ ਤੈਅ ਕਰਦਾ ਹੈ। ਸੁਭਾਵਕ ਤੌਰ ਤੇ ਵੇਖਣ ਵਿੱਚ ਉਹ ਸਾਰੇ ਇੱਕੋ ਜਿਹੇ ਲੱਗਦੇ ਹਨ, ਪਰ ਉਹਨਾਂ ਵਿੱਚ ਇੱਕ ਹੈ ਜਿਸ ਨੂੰ ਜੀਵਨ ਲਈ ਠਹਿਰਾਇਆ ਜਾਂਦਾ ਹੈ। 10 ਲੱਖ ਵਿੱਚੋਂ ਇੱਕ, ਫਿਰ ਵੀ ਉਹ ਸਾਰੇ ਇੱਕੋ ਜਿਹੇ ਹੀ ਹੁੰਦੇ ਹਨ। ਇਸਰਾਇਲੀਆਂ ਨੇ ਜਦ ਮਿਸਰ ਨੂੰ ਛੱਡਿਆ, ਇੱਕ ਸਮੇਂ ਤੇ ਹੀ ਲਗਭਗ 20 ਲੱਖ ਲੋਕਾਂ ਨੇ ਮਿਸਰ ਛੱਡਿਆ। ਉਹਨਾਂ ਵਿੱਚੋਂ ਹਰ ਇੱਕ ਨੇ ਨਬੀ ਦਾ ਸੰਦੇਸ਼ ਸੁਣਿਆ, ਉਹਨਾਂ ਵਿੱਚੋਂ ਹਰ ਇੱਕ ਨੇ ਅੱਗ ਦਾ ਖੰਭਾ ਵੇਖਿਆ, ਸਾਰਿਆਂ ਨੇ ਲਾਲ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਲਿਆ। ਜਦੋਂ ਮੂਸਾ ਨੇ ਆਤਮਾ ਵਿੱਚ ਗਾਇਆ ਤਾਂ ਉਹਨਾਂ ਵਿੱਚੋਂ ਹਰ ਇੱਕ ਨੇ ਆਤਮਾ ਵਿੱਚ ਭਰ ਕੇ ਨਾਰੇ ਮਾਰੇ, ਮਰੀਅਮ ਦੇ ਨਾਲ ਡਫਲੀਆਂ ਵਜਾਈਆਂ ਅਤੇ ਸਮੁੰਦਰ ਦੇ ਕਿਨਾਰੇ ਨੱਚੇ ਟੱਪੇ। ਉਹਨਾਂ ਵਿੱਚੋਂ ਹਰ ਇੱਕ ਨੇ ਉਸੇ ਹੀ ਆਤਮਿਕ ਚਟਾਨ ਵਿੱਚੋਂ ਪੀਤਾ। ਉਹਨਾਂ ਵਿੱਚੋਂ ਸਾਰਿਆਂ ਨੇ ਹਰੇਕ ਰਾਤ ਨੂੰ ਉਹੀ ਤਾਜ਼ਾ ਮੰਨਾ ਖਾਧਾ। ਉਹਨਾਂ ਵਿੱਚੋਂ ਹਰ ਇੱਕ ਨੇ ਕੀਤਾ, ਪਰ ਉਹਨਾਂ ਵਿੱਚੋਂ 2 ਹੀ ਉਸ ਭੂਮੀ ਵਿੱਚ ਜਾ ਸਕੇ, 10 ਲੱਖ ਵਿੱਚੋਂ ਇੱਕ। ਕਿਹੋ ਜਿਹਾ ਪ੍ਰਤਾਵਾ ਸੀ? ਉਹਨਾਂ ਸਾਰਿਆਂ ਨੇ ਇੱਕ ਹੀ ਚਟਾਨ ਵਿੱਚੋਂ ਪੀਤਾ, ਇੱਕ ਹੀ ਆਤਮਕ ਮੰਨਾ ਖਾਧਾ, ਜਿਵੇਂ ਕਿ ਅਸੀਂ ਅੱਜ ਸਵੇਰ ਖਾ ਰਹੇ ਹਾਂ। ਪਰੰਤੂ ਵਚਨ ਦੇ ਟੈਸਟ ਨੇ ਉਹਨਾਂ ਨੂੰ ਸਾਬਤ ਕਰ ਦਿੱਤਾ ਸੀ। ਜਦ ਗੱਲ ਕਦੇਸ਼ ਬਰਨੀਆਂ ਤੇ ਆਈ, ਜਦ ਉਹ ਵਾਅਦਾ ਕੀਤੀ ਧਰਤੀ ਵਿੱਚ ਜਾਣ ਲਈ ਸ਼ੁਰੂ ਹੋਏ ਅਤੇ ਉੱਥੇ ਤਦ ਤੱਕ ਨਾ ਜਾ ਸਕੇ ਜਾਂ ਤੱਕ ਕਿ ਉਹ ਵਚਨ ਨਾਲ ਟੈਸਟ ਨਾ ਕੀਤੇ ਗਏ, ਅਤੇ ਸਾਰੇ 10 ਵਾਪਸ ਆਏ ਅਤੇ ਕਿਹਾ, ਅਸੀਂ ਇਹ ਨਹੀਂ ਕਰ ਸਕਦੇ ਹਾਂ, ਲੋਕ ਇਸ ਤਰ੍ਹਾਂ ਹਨ, ਅਸੀਂ ਤਾਂ ਉਹਨਾਂ ਦੇ ਸਾਹਮਣੇ ਟਿੱਡੀਆਂ ਵਾਂਗ ਹਾਂ, ਉਹਨਾਂ ਦੇ ਸ਼ਹਿਰ ਬਹੁਤ ਵੱਡੀਆਂ ਵੱਡੀਆਂ ਕੰਧਾਂ ਵਾਲੇ ਹਨ, ਸਾਡੇ ਵਿਰੋਧੀ ਬਹੁਤ ਤਕੜੇ ਹਨ। ਪਰ ਯਹੋਸ਼ੂਆ ਤੇ ਕਲੇਬ ਨੇ ਲੋਕਾਂ ਨੂੰ ਚੁੱਪ ਕਰਾਇਆ। ਉਹਨਾਂ ਨੇ ਕਿਹਾ, ਅਸੀਂ ਉਸ ਨੂੰ ਲੈਣ ਵਿੱਚ ਫਤਿਹਮਾਨ ਤੋਂ ਵੱਧ ਕੇ ਹਾਂ। ਕਿਉਂ? ਕਿਉਂਕਿ ਇਸ ਤੋਂ ਪਹਿਲਾਂ ਕਿ ਉਹ ਇਸ ਧਰਤੀ ਵੱਲ ਆਉਂਦੇ, ਖੁਦਾ ਨੇ ਕਿਹਾ ਕਿ ਮੈਂ ਉਹ ਧਰਤੀ ਤੁਹਾਨੂੰ ਦੇ ਦਿੱਤੀ ਹੈ, ਮੈਂ ਤੁਹਾਨੂੰ ਦੇ ਦਿੱਤੀ ਹੈ, ਇਹ ਤੁਹਾਡੀ ਹੈ। ਪਰੰਤੂ ਉੱਥੇ ਹਰੇਕ 10 ਲੱਖ ਵਿੱਚੋਂ ਸਿਰਫ ਇੱਕ ਹੀ ਸੀ। ਅੱਜ ਦੁਨੀਆ ਭਰ ਵਿੱਚ ਲਗਭਗ 50 ਕਰੋੜ ਅਖੌਤੀ ਮਸੀਹੀ ਹਨ ਅਤੇ ਹਰ ਇੱਕ ਦਿਨ ਇੱਕ ਪੀੜ੍ਹੀ ਖਤਮ ਹੋ ਜਾਂਦੀ ਹੈ। ਅਤੇ ਹੁਣ ਕੀ ਹੋਵੇਗਾ ਜੇ ਸਵਰਗ ਤੇ ਉਠਾਏ ਜਾਣਾ ਹੋ ਜਾਵੇ ਅਤੇ ਸੰਸਾਰ ਵਿੱਚੋਂ 500 ਲੋਕ ਸਵਰਗ ਵਿੱਚ ਉਠਾ ਲਏ ਜਾਣ? ਤੁਹਾਨੂੰ ਇਹਦੇ ਬਾਰੇ ਵਿੱਚ ਕਦੇ ਪਤਾ ਵੀ ਨਹੀਂ ਲੱਗੇਗਾ ਜਾਂ ਅਖਬਾਰ ਵਿੱਚ ਵੀ ਨਹੀਂ ਆਵੇਗਾ ਕਿ ਉਹ ਚਲੇ ਗਏ ਹਨ। ਅਤੇ ਪ੍ਰਭੂ ਦੀ ਆਮਦ ਗੁਪਤ ਵਿੱਚ ਹੋਵੇਗੀ, ਉਹ ਆਵੇਗਾ ਅਤੇ ਚੁਰਾ ਕੇ ਲੈ ਜਾਵੇਗਾ। ਉਹ ਇੰਨੀ ਘੱਟ ਗਿਣਤੀ ਵਿੱਚ ਹੋਣਗੇ ਕਿ ਉਸੇ ਦਿਨਾਂ ਵਾਂਗ ਜਦ ਚੇਲਿਆਂ ਨੇ ਯਿਸੂ ਨੂੰ ਪੁੱਛਿਆ ਸੀ, ਫਿਰ ਗ੍ਰੰਥੀ ਕਿਉਂ ਆਖਦੇ ਹਨ ਕਿ ਏਲੀਆ ਦਾ ਪਹਿਲਾਂ ਆਉਣਾ ਜ਼ਰੂਰੀ ਹੈ? ਉਸਨੇ ਕਿਹਾ, ਉਹ ਤਾਂ ਆ ਵੀ ਚੁੱਕਾ ਅਤੇ ਤੁਹਾਨੂੰ ਉਸਦਾ ਪਤਾ ਵੀ ਨਹੀਂ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕਾਂ ਨੇ ਕੀ ਕੀਤਾ ਸੀ? ਉਹ ਇਸੇ ਤਰ੍ਹਾਂ ਵਿਸ਼ਵਾਸ ਕਰਦੇ ਰਹੇ ਕਿ ਏਲੀਆ ਆਉਣ ਵਾਲਾ ਹੈ, ਅਤੇ ਉਹ ਠੀਕ ਉਹਨਾਂ ਦੇ ਵਿੱਚ ਸੀ ਅਤੇ ਉਹਨਾਂ ਨੂੰ ਇਸਦੇ ਬਾਰੇ ਵਿੱਚ ਪਤਾ ਵੀ ਨਹੀਂ ਸੀ। ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੀ ਆਮਦ ਦੇ ਸਮੇਂ ਹੋਵੇਗਾ, ਉਸ ਦੇ ਨਾਲ ਉਸੇ ਤਰ੍ਹਾਂ ਹੀ ਕਰਨਗੇ। ਪਰਮੇਸ਼ਵਰ ਦਾ ਆਤਮਾ ਇੱਥੇ ਹੈ। ਚੰਗਾ, ਅਸੀਂ ਉਸਦੇ ਨਾਲ ਕੀ ਕਰਨ ਜਾ ਰਹੇ ਹਾਂ ਕਿ ਅਸੀਂ ਮੰਨਾ ਖਾਣ ਜਾ ਰਹੇ ਹਾਂ ਅਤੇ ਬਾਕੀ ਸਭ ਕੁਝ ਕਰਦੇ ਰਹਾਂਗੇ ਪਰ ਲਗਾਤਾਰ ਅੱਗੇ ਨਹੀਂ ਵਧਾਂਗੇ? ਕੀ ਤੁਸੀਂ ਕਦੇ ਬੀਜ ਉੱਤੇ ਧਿਆਨ ਦਿੱਤਾ ਹੈ? ਜਿਵੇਂ ਕਿ ਆਦਰਯੋਗ ਪਿਟਸ ਕੁਝ ਦੇਰ ਪਹਿਲਾਂ ਦੱਸ ਰਹੇ ਸਨ ਕਿ ਕਿਵੇਂ ਇੱਕ ਬੀਜ ਜ਼ਮੀਨ ਵਿੱਚ ਜਾਂਦਾ ਹੈ, ਬਹੁਤ ਸਾਰੇ ਬੀਜ ਉੱਥੇ ਭੂਮੀ ਵਿੱਚ ਹੁੰਦੇ ਹਨ। ਜਦ ਪਰਮੇਸ਼ਵਰ ਉਸ ਚਾਨਣ ਨਾਲ ਪਾਣੀ ਉੱਤੇ ਮੰਡਰਾਉਂਦਾ ਸੀ ਅਤੇ ਚਾਨਣ ਬਾਹਰ ਲਿਆਂਦਾ ਗਿਆ, ਪਰਮੇਸ਼ਵਰ ਦੀ ਪਹਿਲੀ ਹਜ਼ੂਰੀ ਜੋ ਕਿ ਬੋਲਿਆ ਗਿਆ ਚਾਨਣ ਸੀ, ਪਰਮੇਸ਼ਵਰ ਦੇ ਵਚਨ ਤੋਂ ਆਇਆ, ਅਤੇ ਇਕੱਲਾ ਪਰਮੇਸ਼ਵਰ ਦਾ ਵਚਨ ਹੀ ਹੈ ਜੋ ਅੱਜ ਵੀ ਚਾਨਣ ਲੈ ਕੇ ਆਉਂਦਾ ਹੈ। ਅਤੇ ਜਦ ਪਾਣੀ ਪਿੱਛੇ ਹਟ ਗਿਆ, ਬੀਜ ਪਹਿਲਾਂ ਹੀ ਧਰਤੀ ਵਿੱਚ ਸੀ ਅਤੇ ਚਾਨਣ ਸਿਰਫ ਉਹਨਾਂ ਬੀਜਾਂ ਨੂੰ ਹੀ ਉੱਪਰ ਲੈ ਕੇ ਆਇਆ ਜਿਨ੍ਹਾਂ ਵਿੱਚ ਜੀਵਨ ਦਾ ਜੀਵਾਣੂ ਸੀ, ਉਹੀ ਬਾਹਰ ਆਏ। ਪਰਮੇਸ਼ਵਰ ਆਪਣੀ ਰਚਨਾ ਨੂੰ ਬਣਾ ਰਿਹਾ ਸੀ। ਅਤੇ ਹੁਣ ਈਸਟਰ ਦੀ ਸਵੇਰ ਇੱਕ ਹੋਰ ਚਾਨਣ ਧਰਤੀ ਨਾਲ ਟਕਰਾਇਆ, ਜਦ ਪਵਿੱਤਰ ਆਤਮਾ ਦਿੱਤਾ ਗਿਆ ਸੀ, ਅਤੇ ਇਹ ਇਸ ਲਈ ਦਿੱਤਾ ਗਿਆ ਕਿ ਪਰਮੇਸ਼ਵਰ ਦੇ ਉਹਨਾਂ ਬੀਜਾਂ ਨੂੰ ਚਾਨਣ ਦੇਵੇ। ਜਿਨ੍ਹਾਂ ਨੂੰ ਖੁਦਾ ਆਪਣੇ ਅਗੇਤਰੇ ਗਿਆਨ ਨਾਲ ਜਾਣਦਾ ਸੀ ਕਿ ਉਹ ਧਰਤੀ ਉੱਤੇ ਇੱਥੇ ਹੋਣਗੇ। ਜਿਵੇਂ ਕਿ ਉਹ ਉਸ ਪਹਿਲੇ ਕੁਦਰਤੀ ਬੀਜ ਨੂੰ ਜਾਣਦਾ ਸੀ, ਉਹ ਜਾਣਦਾ ਹੈ ਕਿ ਆਤਮਿਕ ਬੀਜ ਕਿੱਥੇ ਹੈ। ਜਦ ਪਰਮੇਸ਼ਵਰ ਧਰਤੀ ਨੂੰ ਹੋਂਦ ਵਿੱਚ ਲੈ ਕੇ ਆਇਆ ਤਾਂ ਤੁਹਾਡੀ ਦੇਹ ਠੀਕ ਇੱਥੇ ਧਰਤੀ ਉੱਤੇ ਪਈ ਹੋਈ ਸੀ। ਅਸੀਂ ਧਰਤੀ ਦਾ ਭਾਗ ਹਾਂ, ਅਸੀਂ ਉੱਥੇ ਪਏ ਹੋਏ ਸੀ। ਅਤੇ ਆਪਣੇ ਅਗੇਤਰੇ ਗਿਆਨ ਦੁਆਰਾ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਿਹੜਾ ਉਸਦੇ ਨਾਲ ਪਿਆਰ ਕਰੇਗਾ ਅਤੇ ਕਿਹੜਾ ਉਸਦੀ ਸੇਵਾ ਕਰੇਗਾ ਅਤੇ ਕਿਹੜਾ ਨਹੀਂ ਕਰੇਗਾ। ਉਸਦਾ ਅਗੇਤਰਾ ਗਿਆਨ ਉਸਨੂੰ ਇਹ ਦੱਸਦਾ ਹੈ, ਜੇ ਇਹ ਇਸ ਤਰ੍ਹਾਂ ਨਹੀਂ ਹੈ ਤਾਂ ਫਿਰ ਉਹ ਪਰਮੇਸ਼ਵਰ ਨਹੀਂ ਹੈ। ਬਿਨਾਂ ਅਸੀਮਤ ਹੋਏ ਉਹ ਖੁਦਾ ਨਹੀਂ ਹੋ ਸਕਦਾ ਹੈ। ਜੇ ਉਹ ਅਸੀਮਤ ਹੈ ਤਾਂ ਉਸਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਇਸ ਲਈ ਤੁਸੀਂ ਵੇਖਦੇ ਹੋ ਕਿ ਲੋਕ ਮੂਰਖਤਾਈਆਂ ਕਰਦੇ ਹਨ, ਉਹ ਇਸ ਉੱਤੇ ਠੋਕਰ ਖਾ ਜਾਂਦੇ ਹਨ। ਅਸੀਂ ਵੇਖਦੇ ਹਾਂ ਕਿ ਉਹ ਇਸ ਤੇ ਕਾਹਲੀ ਕਰਦੇ ਹਨ ਅਤੇ ਉਹ ਇਹ ਜਾਂ ਉਹ ਸੋਚਦੇ ਹਨ, ਪਰ ਇਹ ਠੀਕ ਕੰਮ ਨਹੀਂ ਕਰਦਾ ਹੈ। ਅਤੇ ਇੱਕ ਹੈ ਜੋ ਠੀਕ ਕੰਮ ਕਰਦਾ ਹੈ, ਉਹ ਇਹ ਹੈ ਕਿ ਉਸਦੀ ਸੰਪੂਰਨ ਮਰਜ਼ੀ ਨੂੰ ਜਾਣੋ ਅਤੇ ਉਸ ਵਿੱਚ ਖੜੇ ਰਹੋ ਜਿਸ ਲਈ ਖੁਦਾ ਨੇ ਤੁਹਾਨੂੰ ਬੁਲਾਇਆ ਹੈ। ਜਿਵੇਂ ਕਿ ਭਾਈ ਜੈਕ ਨੇ ਕੁਝ ਸਮਾਂ ਪਹਿਲਾਂ ਇੱਥੇ ਹੇਠਾਂ ਪਰਸ਼ਿੰਗ ਸਕੇਅਰ ਵਿੱਚ ਉਹਨਾਂ ਸਾਰੀਆਂ ਗੜਬੜਾਂ ਦੇ ਬਾਰੇ ਵਿੱਚ ਦੱਸਿਆ ਸੀ। ਇੱਕ ਦਾ ਇਹ ਰਾਹ ਹੈ, ਦੂਸਰੇ ਦਾ ਉਹ ਰਾਹ ਹੈ, ਅਤੇ ਵਿਦਵਾਨਾਂ ਅਤੇ ਇਸੇ ਤਰ੍ਹਾਂ ਦੇ ਬਾਰੇ ਦੱਸਿਆ ਕਿ ਜੇ ਤੁਸੀਂ ਕੁਝ ਧਰਮ ਗਿਆਨ ਜਾਣਨਾ ਚਾਹੁੰਦੇ ਹੋ ਤਾਂ ਉੱਥੇ ਹੇਠਾਂ ਜਾਓ। ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਇਸੇ ਤਰ੍ਹਾਂ ਹਾਈਡ ਪਾਰਕ ਲੰਡਨ ਵਿੱਚ ਹੈ। ਮੈਂ ਉੱਥੇ ਗਿਆ ਸੀ ਅਤੇ ਉੱਥੇ ਹਰ ਇੱਕ ਦਾ ਆਪਣਾ ਹੀ ਵਿਚਾਰ ਹੈ। ਇਹ ਬਾਬਲ ਰੂਪੀ ਸੰਸਾਰ ਵਿੱਚ ਆਧੁਨਿਕ ਗੱਲਾਂ ਦਾ ਇਕੱਠ ਹੈ। ਪਰ ਕੀ ਤੁਸੀਂ ਧਿਆਨ ਦਿੱਤਾ ਜਦ ਭਾਈ ਪਿਟਸ ਇਸ ਵੇਰ ਆਪਣਾ ਪਿਆਰਾ ਜਿਹਾ ਸੰਦੇਸ਼ ਸਾਨੂੰ ਦੇ ਰਹੇ ਸਨ? ਜਿਉਂ ਹੀ ਉਹ ਪਾਰਕ ਵਿੱਚੋਂ ਬਾਹਰ ਜਾਣ ਲੱਗੇ, ਉਹਨਾਂ ਨੂੰ ਇੱਕ ਸੋਸਨ ਦਾ ਫੁੱਲ ਦਿਖਿਆ। ਉਸਨੇ ਇੱਕ ਛੋਟਾ ਜਿਹਾ ਈਸਟਰ ਦਾ ਸੋਸਨ ਵੇਖਿਆ। ਉਹਨਾਂ ਸਾਰੀਆਂ ਗੜਬੜਾਂ ਵਿੱਚ, ਜਿਵੇਂ ਕਿ ਉਸਨੇ ਸਾਨੂੰ ਦੱਸਿਆ ਹੈ, ਉਸਦੇ ਕੋਲ ਹਾਂ ਜਾਂ ਨਾ ਕਹਿਣ ਦਾ ਕੋਈ ਢੰਗ ਨਹੀਂ ਸੀ। ਉਹਨਾਂ ਸਾਰੀਆਂ ਗੜਬੜਾਂ ਦੇ ਵਿੱਚ ਇਹ ਪਰਮੇਸ਼ਵਰ ਦਾ ਜੀਵਨ ਸੀ ਜਿਹੜਾ ਉਸ ਵਿੱਚ ਚਮਕ ਰਿਹਾ ਸੀ। ਉਹ ਆਪਣੀ ਚਮਕ ਨਾਲ ਉੱਥੇ ਸੀ ਕਿਉਂਕਿ ਪਰਮੇਸ਼ਵਰ ਨੇ ਹੀ ਉਸਨੂੰ ਉੱਥੇ ਠਹਿਰਾਇਆ ਸੀ। ਉਸ ਸਾਰੀ ਗੜਬੜ ਵਿੱਚ ਕੋਈ ਵੀ ਉਸ ਵੱਲ ਧਿਆਨ ਨਹੀਂ ਦੇ ਰਿਹਾ ਸੀ। ਉਹਨਾਂ ਨੇ ਉਸਦੀ ਆਤਮਿਕ ਵਰਤੋਂ ਨੂੰ ਨਹੀਂ ਦੇਖਿਆ ਸੀ। ਅਤੇ ਇਸੇ ਤਰ੍ਹਾਂ ਅੱਜ ਸਾਡੇ ਵਿਚਕਾਰ ਇਹਨਾਂ ਵੱਡੇ ਵੱਡੇ ਇਕੱਠਾਂ ਅਤੇ ਝੁੰਡਾਂ ਵਿੱਚ, ਚਰਚਾਂ ਅਤੇ ਮਿਸ਼ਨਾਂ ਵਿੱਚ ਅਤੇ ਇਸੇ ਤਰ੍ਹਾਂ ਦੀਆਂ ਗੱਲਾਂ ਵਿੱਚ ਹੈ। ਇੱਕ ਇਸ ਪਾਸੇ ਨੂੰ ਖਿੱਚ ਰਿਹਾ ਹੈ ਕਿ ਸਾਨੂੰ ਜ਼ਰੂਰ ਬੈਪਟਿਸਟ ਜਾਂ ਪ੍ਰੈਸਬਾਈਟੇਰੀਅਨ ਜਾਂ ਇਹ ਜਾਂ ਉਹ ਜਾਂ ਕੁਝ ਹੋਰ ਹੋਣਾ ਪੈਣਾ ਹੈ। ਇਹਨਾਂ ਸਭਨਾਂ ਦੇ ਵਿਚਕਾਰ ਇੱਕ ਵੱਧ ਰਿਹਾ ਫੁੱਲ ਹੈ। ਬਿਲਕੁਲ ਸਾਡੇ ਵਿਚਕਾਰ ਪਰਮੇਸ਼ਵਰ ਦੀ ਸ਼ਕਤੀ ਹੈ ਜੋ ਖੜੀ ਹੋ ਰਹੀ ਹੈ। ਆਓ ਅਸੀਂ ਜਰਾ ਕੁ ਰੁਕ ਕੇ ਇਸ ਹਫਤੇ ਇਸ ਨੂੰ ਕੁਝ ਪਲ ਵੇਖੀਏ ਅਤੇ ਇਸ ਨੂੰ ਆਪਣੇ ਸਾਹਮਣੇ ਪ੍ਰਗਟ ਹੁੰਦੇ ਹੋਏ ਵੇਖੀਏ। ਅਸੀਂ ਨਿਹਚਾ ਕਰਦੇ ਹਾਂ ਕਿ ਖੁਦਾ ਇਸ ਤਰ੍ਹਾਂ ਕਰੇਗਾ। ਕੀ ਤੁਸੀਂ ਨਿਹਚਾ ਕਰਦੇ ਹੋ? ਮੈਂ ਦੇਖ ਰਿਹਾ ਹਾਂ ਕਿ ਸਾਨੂੰ ਹੁਣ ਤੱਕ ਹੇਠਾਂ ਚਲੇ ਜਾਣਾ ਚਾਹੀਦਾ ਸੀ। ਇਸ ਲਈ ਆਓ ਸਾਡੇ ਵਿੱਚੋਂ ਹਰ ਇੱਕ ਦੁਆ ਕਰੀਏ। ਸਵਰਗੀ ਪਿਤਾ, ਯਾਦ ਅਸੀਂ ਤੇਰੀ ਹਜ਼ੂਰੀ ਵਿੱਚ ਆਪਣੇ ਸਿਰ ਝੁਕਾਉਂਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਮੰਗਣ ਦੇ ਬਹੁਤ ਹੀ ਅਯੋਗ ਹਾਂ, ਪਰ ਤੂੰ ਵਾਅਦਾ ਕੀਤਾ ਹੈ ਕਿ ਜੇ ਅਸੀਂ ਤੇਰੇ ਕੋਲ ਆਈਏ ਤਾਂ ਤੂੰ ਸਾਨੂੰ ਵਾਪਸ ਨਹੀਂ ਮੋੜੇਗਾ। ਅਤੇ ਸਖਤ ਬਿਆਨ ਜਿਹੜੇ ਹੁਣੇ ਹੀ ਦਿੱਤੇ ਗਏ ਹਨ ਕਿ 10 ਲੱਖ ਵਿੱਚੋਂ ਇੱਕ, ਕਿਸੇ ਵੀ ਤਰ੍ਹਾਂ ਨਾਲ ਇਹ ਕੋਈ ਸਿੱਖਿਆ ਨਹੀਂ ਹੈ, ਪਰ ਬਸ ਇੱਕ ਤਰ੍ਹਾਂ ਯਾਦ ਰੱਖਣ ਲਈ ਹੈ। ਕਿਉਂਕਿ ਤੂੰ ਕਿਹਾ ਸੀ ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ, ਅਤੇ ਜੋ ਉਸ ਨੂੰ ਲੱਭਦੇ ਹਨ ਉਹ ਵਿਰਲੇ ਹਨ, ਜਾਂ ਕਿਉਂਕਿ ਬੁਲਾਏ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ ਹਨ। ਹੇ ਅਨੰਤ ਪਿਤਾ, ਆਉਣ ਵਾਲੇ ਹਫਤੇ ਦੀਆਂ ਸੰਗਤੀਆਂ ਰਾਹੀਂ ਖੁਸ਼ਖਬਰੀ ਦਾ ਚਾਨਣ ਇਸ ਸ਼ਹਿਰ ਦੇ ਸਾਰੇ ਪਾਸੇ ਭੇਜ ਦੇ। ਕਿਸੇ ਵੀ ਤਰ੍ਹਾਂ ਤੇਰੇ ਮਹਾਨ ਦੂਰ ਅੰਦੇਸ਼ ਗਿਆਨ ਰਾਹੀਂ ਜੇ ਕੋਈ ਬੀਜ ਹੈ, ਜਿਵੇਂ ਨਰ ਅਤੇ ਮਾਦਾ ਦੇ ਸ਼ੁਕਰਾਣੂਆਂ ਦੁਆਰਾ ਇਸ ਦੀ ਉਦਾਹਰਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਹੁਣ ਦੇ ਕਿ ਉਹ ਕਨਵੈਨਸ਼ਨ ਵਿੱਚ ਆ ਜਾਣ, ਹੁਣ ਦੇ ਕਿ ਪਵਿੱਤਰ ਆਤਮਾ ਉਹਨਾਂ ਨੂੰ ਰੋਸ਼ਨੀ ਦੇਵੇ। ਅਸੀਂ ਮਹਿਸੂਸ ਕਰਦੇ ਹਾਂ ਕਿ ਸ਼ਾਇਦ ਸਮਾਂ ਸਾਡੇ ਸੋਚਣ ਤੋਂ ਵੀ ਅਗਾਂਹ ਲੰਘ ਚੁੱਕਾ ਹੈ। ਖੁਦਾ, ਅਸੀਂ ਦੁਆ ਕਰਦੇ ਹਾਂ ਕਿ ਜਦ ਅਸੀਂ ਇੱਥੇ ਆਉਂਦੇ ਹਾਂ, ਇਸ ਗੱਲ ਦਾ ਵਿਸ਼ਵਾਸ ਕਰਦੇ ਹੋਏ ਆਈਏ ਕਿ ਕੋਈ ਅਜਿਹੀ ਗੱਲ ਹੈ ਜਿਸ ਨੂੰ ਕੀ ਕੀਤਾ ਜਾ ਸਕਦਾ ਹੈ, ਜੋ ਕਿ ਲੋਕਾਂ ਦੀ ਮਦਦ ਕਰ ਸਕੇ ਜਾਂ ਉਸ ਆਖਰੀ ਗੁਆਚੀ ਹੋਈ ਭੇਡ ਨੂੰ ਫੜਿਆ ਜਾ ਸਕੇ। ਅਸੀਂ ਜਾਣਦੇ ਹਾਂ ਜਦ ਵਾੜਾ ਭਰ ਜਾਵੇਗਾ ਤਾਂ ਚਰਵਾਹਾ ਦਰਵਾਜ਼ੇ ਨੂੰ ਬੰਦ ਕਰ ਦੇਵੇਗਾ, ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿਚ ਹੋਇਆ ਸੀ। ਯਦ ਪਰਿਵਾਰ ਦਾ ਆਖਰੀ ਮੈਂਬਰ ਅੰਦਰ ਲੈ ਆਂਦਾ ਗਿਆ, ਪਰਮੇਸ਼ਵਰ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਹਨਾਂ ਨੇ ਖੜਕਾਇਆ ਅਤੇ ਜ਼ੋਰ ਜ਼ੋਰ ਨਾਲ ਮਾਰਿਆ, ਪਰੰਤੂ ਬਹੁਤ ਦੇਰ ਹੋ ਚੁੱਕੀ ਸੀ। ਪਿਆਰੇ ਪਿਤਾ, ਉਹਨਾਂ ਕੋਲ ਮੌਕਾ ਸੀ। ਤੂੰ ਕਿਹਾ, ਉਹ ਭੇਡਾਂ ਦਾ ਬੂਹਾ ਮੈਂ ਹਾਂ। ਕਵੀ ਦਾ ਲਿਖਿਆ ਹੋਇਆ ਗੀਤ ਕਿੰਨਾ ਆਕਰਸ਼ਿਤ ਕਰਨ ਵਾਲਾ ਹੈ ਕਿ ਤੇਰੇ ਲਈ 99 ਕਾਫੀ ਨਹੀਂ, ਪਰ ਨਹੀਂ, ਉੱਥੇ ਇੱਕ ਹੋਰ ਸੀ। ਹੋ ਸਕਦਾ ਹੈ ਕਿ ਉਹ ਛੋਟੀ ਜਿਹੀ ਕਾਲੀ ਭੇਡ ਹੋਵੇ, ਜਾਂ ਹੋ ਸਕਦਾ ਹੈ ਕਿ ਨਾਚੀਜ਼ ਹੋਵੇ, ਹੋ ਸਕਦਾ ਹੈ ਕਿ ਉਹ ਆਦਮੀ ਜਾਂ ਔਰਤ ਹੋਵੇ। ਸਾਨੂੰ ਨਹੀਂ ਪਤਾ ਉਹ ਕਿੱਥੇ ਹਨ, ਪਰ ਉਸ ਆਖਰੀ ਨੇ ਜ਼ਰੂਰ ਅੰਦਰ ਆਉਣਾ ਹੈ ਅਤੇ ਫਿਰ ਬੂਹਾ ਬੰਦ ਕਰ ਦਿੱਤਾ ਜਾਵੇਗਾ। ਹੇ ਪਰਮੇਸ਼ਵਰ, ਤੂੰ ਜੋ ਸਭ ਗੱਲਾਂ ਜਾਣਦਾ ਹੈ, ਅੱਜ ਸਵੇਰ ਸਾਡੇ ਜੀਵਨਾਂ ਨੂੰ ਜਾਂਚ। ਜਿੱਥੇ ਕਿਤੇ ਵੀ ਅਸੀਂ ਜਾ ਸਕਦੇ ਹਾਂ ਸਾਨੂੰ ਭੇਜ, ਤਾਂ ਕਿ ਅਸੀਂ ਉਸ ਆਖਰੀ ਨੂੰ ਲੱਭ ਸਕੀਏ, ਤਾਂ ਕਿ ਬੂਹਾ ਬੰਦ ਕਰ ਦਿੱਤਾ ਜਾਵੇ ਅਤੇ ਚਰਵਾਹਾ ਭੇਡਾਂ ਦੇ ਨਾਲ ਅੰਦਰ ਹੋਵੇ। ਪ੍ਰਭੂ, ਇਹ ਸਾਨੂੰ ਬਖਸ਼ ਦੇ। ਜੇ ਅੱਜ ਉਹ ਇੱਕ ਇੱਥੇ ਹੈ, ਇਹ ਉਸੇ ਨੇ ਹੀ ਅੰਦਰ ਆਉਣਾ ਹੈ। ਜਿੰਨੇ ਪਿਤਾ ਨੇ ਮੈਨੂੰ ਦਿੱਤੇ ਹਨ ਉਹ ਮੇਰੇ ਕੋਲ ਆਉਣਗੇ, ਅਤੇ ਕੋਈ ਵੀ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ, ਯਾ ਤਾਂ ਕਿ ਮੇਰਾ ਸਵਰਗੀ ਪਿਤਾ ਹੀ ਉਸਨੂੰ ਨਾ ਖਿੱਚੇ। ਅਤੇ ਜੇ ਇੱਥੇ ਖਿੱਚ ਹੈ ਜਾਂ ਇੱਕ ਛੋਟਾ ਜਿਹਾ ਜਜ਼ਬਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਸਰੋਤੇ ਲਈ ਇੱਥੇ ਜਾਂ ਹੇਠਾਂ ਜਾਂ ਉਹ ਜਿੱਥੇ ਕਿਤੇ ਵੀ ਹੋਵੇ, ਇਹ ਸਮਾਂ ਹੋਵੇ ਕਿ ਉਹ ਜਵਾਬ ਦੇਣ ਕਿ ਹਾਂ ਪ੍ਰਭੂ, ਮੈਂ ਹੀ ਉਹ ਛੋਟਾ ਭਟਕਣ ਵਾਲਾ ਹਾਂ ਜੋ ਦੂਰ ਭਟਕ ਗਿਆ ਸੀ ਅਤੇ ਜਿਸ ਨੇ ਆਪਣਾ ਸਾਰਾ ਜੀਵਨ ਇਹਦੇ ਨਾਲ ਯੁੱਧ ਕੀਤਾ। ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਆਉਣਾ ਚਾਹੀਦਾ ਹੈ, ਪਰ ਅੱਜ ਮੈਂ ਹਾਰ ਵਾਲੇ ਪਾਸੇ ਹਾਂ। ਮੈਂ ਉੱਪਰ ਜਾਂ ਹੇਠਾਂ ਨਹੀਂ ਜਾ ਸਕਦਾ ਹਾਂ, ਮੈਂ ਕਿਸੇ ਪਾਸੇ ਵੀ ਨਹੀਂ ਜਾ ਸਕਦਾ ਹਾਂ। ਇੰਜ ਹੋਵੇ ਕਿ ਉਹ ਮਹਾਨ ਅਜਾਲੀ ਆਵੇ ਅਤੇ ਆਪਣੇ ਕੋਮਲ ਹੱਥਾਂ ਨਾਲ ਉਸਨੂੰ ਸੁਰੱਖਿਆ ਨਾਲ ਅੰਦਰ ਲੈ ਆਵੇ, ਉਸਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਸੁਰੱਖਿਆ ਨਾਲ ਅੰਦਰ ਲੈ ਆਵੇ। ਪ੍ਰਭੂ, ਹੋ ਸਕਦਾ ਹੈ ਕਿ ਇੱਥੇ ਕੋਈ ਹੋਵੇ ਜੋ ਕਿ ਬਿਮਾਰ ਹੋਵੇ, ਉਸ ਹਾਲਤ ਵਿੱਚ ਹੋਵੇ ਕਿ ਡਾਕਟਰ ਨੇ ਕਿਹਾ ਹੋਵੇ ਕੁਝ ਵੀ ਨਹੀਂ ਕੀਤਾ ਜਾ ਸਕਦਾ। ਉਸਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੂੰ ਬਚਾ ਨਹੀਂ ਸਕਿਆ। ਇਹ ਉਸਦੀ ਪਹੁੰਚ ਤੋਂ ਬਾਹਰ ਹੈ। ਉਹ ਕੁਝ ਵੀ ਨਹੀਂ ਕਰ ਸਕਦਾ ਹੈ। ਉਸਦੀ ਦਵਾਈ ਅਤੇ ਉਸਦਾ ਚਾਕੂ ਉੱਥੇ ਪਹੁੰਚ ਨਹੀਂ ਸਕਦਾ ਹੈ। ਪਰ ਹੇ ਪ੍ਰਭੂ, ਤੇਰੀ ਮਹਾਨ ਬਾਂਹ ਤੋਂ ਕੋਈ ਵੀ ਚੀਜ਼ ਦੂਰ ਨਹੀਂ ਹੈ ਅਤੇ ਤੇਰਾ ਵਚਨ ਹੀ ਤੇਰੀ ਬਾਂਹ ਹੈ। ਇਸ ਲਈ ਪਿਆਰੇ ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ ਕਿ ਸਵੇਰ ਜਦ ਅਸੀਂ ਤੇਰੇ ਨਾਲ ਗੱਲ ਕਰ ਰਹੇ ਹਾਂ, ਤੂੰ ਹੇਠਾਂ ਆ ਅਤੇ ਉਸ ਆਦਮੀ ਨੂੰ ਉਠਾ ਜੋ ਬਿਮਾਰ ਹੈ ਅਤੇ ਆਪਣੀ ਮਦਦ ਨਹੀਂ ਕਰ ਸਕਦਾ ਹੈ। ਸਾਰੀਆਂ ਵਿਗਿਆਨਕ ਗੱਲਾਂ ਦੀ ਪਹੁੰਚ ਤੋਂ ਦੂਰ, ਡਾਕਟਰਾਂ ਦੀ ਪਹੁੰਚ ਤੋਂ ਦੂਰ ਹੁੰਦੇ ਕਿ ਉਹ ਚੰਗੇ ਹੋ ਜਾਣ। ਪਿਤਾ ਜੀ, ਇਹ ਬਖਸ਼
ਦੇ।
ਜਿਵੇਂ ਕਿ ਅਸੀਂ ਦੌਦ ਦੇ ਬਾਰੇ ਸੋਚਦੇ ਹਾਂ ਕਿ ਉਸਨੂੰ ਕੁਝ ਭੇਡਾਂ ਨੂੰ ਸੰਭਾਲਣ ਲਈ ਠਹਿਰਾਇਆ ਗਿਆ ਸੀ, ਬਸ ਥੋੜੀਆਂ ਜਿਹੀਆਂ ਭੇਡਾਂ ਉੱਤੇ, ਪਰ ਇੱਕ ਦਿਨ ਇੱਕ ਭਾਲੂ ਜਾਂ ਇੱਕ ਵੱਡਾ ਸ਼ੇਰ ਸੀ ਆਇਆ ਅਤੇ ਇੱਕ ਛੋਟੀ ਭੇਡ ਨੂੰ ਲੈ ਜਾਂਦਾ ਹੈ ਅਤੇ ਉਸਨੇ ਉਸਨੂੰ ਖਾ ਲਿਆ ਹੁੰਦਾ, ਜਿਵੇਂ ਕੈਂਸਰ ਸਰੀਰ ਨੂੰ ਖਾ ਲੈਂਦਾ ਹੈ। ਪਰ ਦੌਦ ਬੰਦੂਕ ਨਾਲ ਚੰਗੀ ਤਰ੍ਹਾਂ ਤਿਆਰ ਨਹੀਂ ਸੀ ਅਤੇ ਨਾ ਹੀ ਤਲਵਾਰ ਚਲਾਉਣ ਵਾਲਾ ਆਦਮੀ ਸੀ, ਪਰੰਤੂ ਉਹ ਉਸ ਭੇਡ ਦੇ ਪਿੱਛੇ ਸਿਰਫ ਇੱਕ ਗੋਪੀਏ ਨਾਲ ਜਾਂਦਾ ਹੈ ਅਤੇ ਜਦ ਉਹ ਉਸ ਜਾਨਵਰ ਨੂੰ ਲੱਭ ਲੈਂਦਾ ਹੈ ਜੋ ਕਿ ਉਸ ਛੋਟੀ ਭੇਡ ਨੂੰ ਮਾਰਨ ਹੀ ਵਾਲਾ ਸੀ, ਉਸਨੇ ਉਸਨੂੰ ਗੋਪੀਏ ਨਾਲ ਮਾਰ ਦਿੱਤਾ। ਬਸ ਇੱਕ ਛੋਟਾ ਜਿਹਾ ਹਥਿਆਰ ਜੋ ਕਿ ਇੱਕ ਚਮੜੇ ਦੇ ਟੁਕੜੇ ਅਤੇ ਰੱਸੀ ਦਾ ਹੁੰਦਾ ਹੈ, ਪਰ ਉਸਨੂੰ ਉਸ ਵਿੱਚ ਵਿਸ਼ਵਾਸ ਸੀ। ਸਾਡੇ ਵਿਚਕਾਰ ਕੋਈ ਵੀ ਪ੍ਰਤਿਭਾਸ਼ਾਲੀ ਆਦਮੀ ਨਹੀਂ ਹੈ, ਅਸੀਂ ਸਧਾਰਨ ਆਦਮੀ ਹਾਂ ਜਿਨ੍ਹਾਂ ਦੀ ਸਧਾਰਨ ਜਿਹੀ ਪ੍ਰਾਰਥਨਾ ਹੈ, ਪਰ ਅੱਜ ਸਵੇਰ ਅਸੀਂ ਪਿਤਾ ਦੀਆਂ ਭੇਡਾਂ ਪਿੱਛੇ ਆ ਰਹੇ ਹਾਂ। ਉਹ ਭਾਗੀ ਔਰਤ ਜਿਹੜੀ ਗਲੀਆਂ ਵਿੱਚ ਸਿਗਰਟ ਪੀਂਦੀ ਘੁੰਮਦੀ ਹੈ, ਉਹ ਸਿਗਰਟ ਵਿੱਚੋਂ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਆਦਮੀ ਜਿਸਨੇ ਗਲਾਸ ਨੂੰ ਸੁੰਘਿਆ ਅਤੇ ਉਸ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਪਰ ਵੈਰੀ ਨੇ ਉਸ ਨੂੰ ਘੁੱਟ ਕੇ ਫੜਿਆ ਹੋਇਆ ਹੈ। ਉਹ ਲੜਕਾ ਜਾਂ ਲੜਕੀ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਦੇ ਕੋਲ ਇੰਨੀ ਸ਼ਕਤੀ ਨਹੀਂ ਹੈ ਕਿ ਉਸ ਗਲਤ ਚੀਜ਼ ਨੂੰ ਛੱਡ ਦੇਣ। ਇਸ ਵੇਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਉਂਦੇ ਹਾਂ ਅਤੇ ਉਸ ਭੇਟ ਦਾ ਦਾਅਵਾ ਕਰਦੇ ਹਾਂ। ਅਸੀਂ ਵੈਰੀ ਨੂੰ ਲਲਕਾਰਦੇ ਹਾਂ ਕਿਉਂਕਿ ਇਹ ਗੋਪੀਆ ਅਥਵਾ ਪ੍ਰਾਰਥਨਾ ਇੱਕ ਸਧਾਰਨ ਜਿਹੀ ਚੀਜ਼ ਹੈ, ਪਰ ਅਸੀਂ ਉਸ ਛੋਟੀ ਭੇਟ ਨੂੰ ਪਿਤਾ ਦੇ ਵਾੜੇ ਵਿੱਚ ਵਾਪਸ ਲਿਆਉਣ ਲਈ ਆ ਰਹੇ ਹਾਂ ਕਿ ਅਸੀਂ ਉਹਨਾਂ ਗੱਲਾਂ ਦਾ ਲੇਖਾ ਦੇ ਸਕੀਏ ਜਿਹੜੀਆਂ ਸਾਡੇ ਹੱਥਾਂ ਵਿੱਚ ਦਿੱਤੀਆਂ ਹਨ। ਅਜਿਹਾ ਹੋਵੇ ਕਿ ਪਰਮੇਸ਼ਵਰ ਦੀ ਸ਼ਕਤੀ ਲੋਕਾਂ ਦੇ ਦਿਲਾਂ ਵਿੱਚ ਹੇਠਾਂ ਤੱਕ ਜਾ ਕੇ ਵਿਸ਼ਵਾਸ ਨਾਲ ਟਕਰਾਵੇ ਅਤੇ ਉਹ ਭਟਕੀ ਹੋਈ ਰੂਹ ਇਸ ਵੇਰ ਮੁੜ ਆਵੇ। ਹੁਣ ਦੇ ਕਿ ਇਸ ਜੀਵਨ ਦੇ ਪਰਤਾਵੇ ਉਸ ਨੂੰ ਛੱਡ ਜਾਣ, ਉਸ ਨੂੰ ਜਾਣ ਦੇਣ, ਅਤੇ ਹੁਣ ਦੇ ਕਿ ਉਹ ਆਪਣੇ ਆਪ ਨੂੰ ਪਿਤਾ ਦੇ ਸੁਰੱਖਿਅਤ ਮੋਢਿਆਂ ਉੱਤੇ ਪਾਵੇ ਕਿ ਉਸ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ। ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਯਾ ਤਾਂ ਕਿ ਮੈਂ ਤੁਹਾਨੂੰ ਕੱਲ ਨਹੀਂ ਵੇਖਦਾ, ਮੈਂ ਸੰਗਤ ਭਾਈ ਸ਼ਿਕਾਰੀਆਂ ਨੂੰ ਸੌਂਪਦਾ ਹਾਂ। ਮੈਂ ਨਿਹਚਾ ਕਰਦਾ ਹਾਂ ਕਿ ਤੁਸੀਂ ਕਿ ਮੈਂ ਖੁਦਾ ਅਤੇ ਤੁਹਾਡੀਆਂ ਨਿਗਾਹਾਂ ਵਿੱਚ ਕਿਰਪਾ ਪਾਈ ਹੈ। ਇਸ ਲਈ ਨਹੀਂ ਕਿ ਮੈਂ ਇੱਥੇ ਖੜਾ ਹੋ ਕੇ ਉਹ ਦੱਸਾਂ ਜੋ ਗਲਤ ਹੈ। ਮੈਂ ਕਿਸੇ ਦੂਸਰੇ ਦਿਨ ਆਪਣਾ 56ਵਾਂ ਜਨਮ ਦਿਨ ਪਾਰ ਕਰ ਲਿਆ ਹੈ। ਇਹ ਬਸ ਇੱਕ ਬੁੱਢੇ ਬੰਦੇ ਦਾ ਸੰਦੇਸ਼ ਨਹੀਂ ਹੈ। ਮੈਂ ਇਸ ਸੰਦੇਸ਼ ਉੱਤੇ ਉਸ ਸਮੇਂ ਤੋਂ ਵਿਸ਼ਵਾਸ ਕਰ ਰਿਹਾ ਹਾਂ ਜਦ ਮੈਂ ਇੱਕ ਛੋਟਾ ਮੁੰਡਾ ਸੀ। ਜੇ ਸੱਚ ਨਹੀਂ ਹੈ ਤਾਂ ਫਿਰ ਮੈਂ ਇਸ ਧਰਤੀ ਤੇ ਪਰਮੇਸ਼ਵਰ ਦਾ ਸਭ ਤੋਂ ਮੂਰਖ ਬੰਦਾ ਹਾਂ। ਮੈਂ ਇਸ ਲਈ ਆਪਣਾ ਸਾਰਾ ਜੀਵਨ ਦੇ ਦਿੱਤਾ ਹੈ। ਹੁਣ ਦੇ ਕਿ ਮੈਂ ਇਸ ਨੂੰ ਬੜੀ ਇਮਾਨਦਾਰੀ ਨਾਲ ਆਖਾਂ, ਜੇ ਮੇਰੇ ਕੋਲ 10,000 ਜੀਵਨ ਵੀ ਹੁੰਦੇ ਤਾਂ ਵੀ ਮੈਂ ਕਦੇ ਆਪਣਾ ਵਿਚਾਰ ਨਾ ਬਦਲਦਾ। ਹੁਣ ਚੰਗਾਈ ਹਰ ਇੱਕ ਆਦਮੀ ਦੀ ਪਹੁੰਚ ਵਿੱਚ ਹੈ। ਯਾਦ ਰੱਖੋ, ਚੰਗਾਈ ਤੁਹਾਡੇ ਅੰਦਰ ਹੈ। ਖੁਦਾ ਨੇ ਆੜੂ ਦੇ ਰੁੱਖ ਵਿੱਚ ਉਸ ਹਰ ਇੱਕ ਆੜੂ ਨੂੰ ਰੱਖਿਆ ਜਿਹੜਾ ਕਿ ਕਦੇ ਉੱਗੇਗਾ। ਯਾਦ ਉਸਨੇ ਇਸ ਨੂੰ ਅਦਨ ਦੇ ਬਾਗ ਵਿੱਚ ਉਗਾਇਆ। ਵੇਖੋ, ਤੁਸੀਂ ਬਸ ਆੜੂ ਦੇ ਦਰਖਤ ਨੇ ਜਾਂ ਸੇਬ ਦੇ ਦਰਖਤ ਨੇ, ਫਲ ਦੇ ਦਰਖਤ ਨੇ, ਬਸ ਧਰਤੀ ਵਿੱਚੋਂ ਪਾਣੀ ਪੀ ਕੇ ਵਧਣਾ ਹੈ। ਹੁਣ ਤੁਹਾਡੇ ਹਰ ਇੱਕ ਵਿੱਚ ਤੁਹਾਨੂੰ ਛਡਾਉਣ ਲਈ ਉਹ ਯੋਗਤਾਵਾਂ ਹਨ, ਕਿਉਂਕਿ ਉਹ ਤਾਂ ਪਰਮੇਸ਼ਵਰ ਹੈ। ਜਾਂ ਤੁਸੀਂ ਬਪਤਿਸਮੇ ਦੇ ਰਾਹੀਂ, ਪਾਣੀ ਦੇ ਬਪਤਿਸਮੇ ਰਾਹੀਂ ਨਹੀਂ, ਆਤਮਿਕ ਬਪਤਿਸਮੇ ਰਾਹੀਂ ਮਸੀਹ ਵਿੱਚ ਬੀਜੇ ਜਾ ਚੁੱਕੇ ਹੋ। ਤੁਸੀਂ ਮਸੀਹ ਵਿੱਚ ਪਾਣੀ ਦੇ ਬਪਤਿਸਮੇ ਰਾਹੀਂ ਨਹੀਂ ਆਉਂਦੇ ਹੋ, ਬਲਕਿ ਆਤਮਾ ਦੇ ਬਪਤਿਸਮੇ ਰਾਹੀਂ ਆਉਂਦੇ ਹੋ। ਕੱਲ ਦੁਪਹਿਰ ਜੇ ਪਰਮੇਸ਼ਵਰ ਨੇ ਚਾਹਿਆ ਤਾਂ ਮੈਂ ਇਸ ਤੇ ਬੋਲਣਾ ਚਾਹੁੰਦਾ ਹਾਂ, ਇਹ ਕਿਵੇਂ ਹੁੰਦਾ ਹੈ ਅਤੇ ਇਸ ਦਾ ਅਸਲੀ ਉਪਯੋਗ ਕੀ ਹੈ। ਇਹ ਦੁਪਹਿਰ ਨੂੰ ਹੋਵੇਗਾ, ਇਸ ਲਈ ਇਹ ਤੁਹਾਡੀ ਕਿਸੇ ਵੀ ਸੰਗਤੀ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ। ਹੁਣ ਵੇਖੋ, ਤੁਹਾਡੇ ਵਿੱਚੋਂ ਹਰ ਕੋਈ ਇੱਥੇ ਵਿਸ਼ਵਾਸੀ ਵਾਂਗ ਖੜਾ ਹੈ। ਵੇਖੋ, ਫਿਰ ਉਹ ਜੀਵਨ ਜੋ ਮਸੀਹ ਵਿੱਚ ਸੀ ਤੁਹਾਡੇ ਵਿੱਚ ਹੈ। ਜੇ ਤੁਸੀਂ ਬਸ ਇਸ ਨੂੰ ਵੇਖ ਸਕੋ ਤਾਂ ਇਹ ਹੋ ਸਕਦਾ ਹੈ। ਇਹ ਸ਼ੈਤਾਨ ਦਾ ਕੰਮ ਹੈ ਕਿ ਤੁਹਾਨੂੰ ਇਸ ਗੱਲ ਤੋਂ ਰੋਕ ਕੇ ਰੱਖੇ, ਤੁਹਾਨੂੰ ਇਸ ਤੋਂ ਅੰਨੇ ਕਰਕੇ ਰੱਖੇ। ਉਹ ਤੁਹਾਨੂੰ ਅੰਨੇ ਕਰਕੇ ਰੱਖੇਗਾ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਕਿੱਥੇ ਜਾ ਰਹੇ ਹੋ। ਇੱਕ ਆਦਮੀ ਜੋ ਅੰਨਾ ਹੈ ਉਹ ਦੱਸ ਨਹੀਂ ਸਕਦਾ ਕਿ ਉਹ ਕਿੱਧਰ ਨੂੰ ਜਾ ਰਿਹਾ ਹੈ। ਉਸ ਨੂੰ ਉਸ ਆਦਮੀ ਤੋਂ ਸਮਝ ਲੈਣੀ ਚਾਹੀਦੀ ਹੈ ਜੋ ਵੇਖ ਸਕਦਾ ਹੈ। ਜਦ ਤੱਕ ਸਾਨੂੰ ਸਮਝ ਨਹੀਂ ਆ ਜਾਂਦੀ, ਸਾਨੂੰ ਕਿਸੇ ਨੂੰ ਦੱਸਣਾ ਪੈਣਾ ਹੈ ਕਿ ਸੱਚਾਈ ਕੀ ਹੈ ਅਤੇ ਮਸੀਹ ਤੁਹਾਡੇ ਲਈ ਮਰ ਗਿਆ ਅਤੇ ਤੁਹਾਨੂੰ ਦੁਨੀਆ ਵਿੱਚੋਂ ਪੁੱਟ ਕੇ ਮਸੀਹ ਵਿੱਚ ਲਗਾਇਆ ਗਿਆ ਹੈ ਅਤੇ ਹਰ ਇੱਕ ਚੀਜ਼ ਜਿਸ ਦੀ ਤੁਹਾਨੂੰ ਲੋੜ ਹੈ ਪਵਿੱਤਰ ਆਤਮਾ ਦੇ ਬਪਤਿਸਮੇ ਰਾਹੀਂ ਤੁਹਾਡੇ ਅੰਦਰ ਹੈ। ਕੀ ਇਹ ਠੀਕ ਨਹੀਂ ਹੈ? ਹੁਣ ਸਿਰਫ ਇੱਕ ਹੀ ਕੰਮ ਹੈ ਜਿਹੜਾ ਤੁਸੀਂ ਕਰਨਾ ਹੈ, ਉਹ ਇਹ ਹੈ ਕਿ ਉਸ ਤੋਂ ਪੀਣਾ ਸ਼ੁਰੂ ਕਰਨਾ। ਅਤੇ ਜਿਸ ਤਰ੍ਹਾਂ ਰੁੱਖ ਪਾਣੀ ਪੀਂਦਾ ਹੈ, ਉਹ ਹਰ ਸਾਲ ਪੱਤੇ, ਕੁੰਬਲੀਆਂ ਅਤੇ ਆਪਣੇ ਫਲ ਬਾਹਰ ਕੱਢਦਾ ਹੈ। ਫਲ ਜ਼ਮੀਨ ਵਿੱਚ ਨਹੀਂ ਹਨ, ਫਲ ਪੌਦੇ ਵਿੱਚ ਹੁੰਦੇ ਹਨ। ਕਿੰਨੇ ਜਣੇ ਇਸ ਨੂੰ ਸਮਝ ਗਏ ਹਨ? ਉਹ ਆਮੀਨ ਕਹਿਣ। ਇਸ ਲਈ ਵੇਖੋ, ਫਲ ਪੌਦੇ ਵਿੱਚ ਹੁੰਦੇ ਹਨ ਅਤੇ ਇੱਕ ਪੌਦੇ ਨੂੰ ਚਸ਼ਮੇ ਵਿੱਚੋਂ ਪੀਣਾ ਚਾਹੀਦਾ ਹੈ, ਜਿਵੇਂ ਵਰਖਾ ਹੇਠਾਂ ਆਉਂਦੀ ਹੈ ਅਤੇ ਉਸ ਪੌਦੇ ਨੂੰ ਜੀਵਨ ਦੇਵੇ ਜਿਉਂ ਜਿਉਂ ਉਹ ਉਸ ਵਿੱਚੋਂ ਪੀਂਦਾ ਜਾਂਦਾ ਹੈ ਅਤੇ ਜਿਵੇਂ ਜਿਵੇਂ ਉਹ ਪੀਂਦਾ ਹੈ ਉਹ ਵਧਦਾ ਜਾਂਦਾ ਹੈ ਅਤੇ ਉਹ ਵਧਦਾ ਜਾਂਦਾ ਹੈ ਜਦ ਤੱਕ ਕਿ ਉਹ ਇੱਕ ਪੂਰੀ ਕੁੰਬਲੀ ਤੱਕ ਨਹੀਂ ਆ ਜਾਂਦਾ ਹੈ, ਬਿਲਕੁਲ ਜਿਸ ਤਰ੍ਹਾਂ ਕਿ ਕਲੀਸੀਆ ਹੈ ਜਿਸਨੇ ਇਸ ਯੁੱਗ ਵਿੱਚ ਖਿੜਨਾ ਹੈ। ਅਤੇ ਜਿਉਂ ਜਿਉਂ ਅਸੀਂ ਪੀਂਦੇ ਹਾਂ ਅਸੀਂ ਵੱਧਦੇ ਜਾਂਦੇ ਹਾਂ, ਪਰ ਜੇ ਪੌਦਾ ਪਾਣੀ ਪੀਣ ਤੋਂ ਨਾ ਕਰ ਦੇਵੇ ਤਾਂ ਉਹ ਪੌਦਾ ਵੱਧ ਨਹੀਂ ਸਕਦਾ ਹੈ। ਅਤੇ ਹੁਣ ਜੇ ਤੁਸੀਂ ਬਸ ਇਸ ਦਾ ਨਿੱਜੀ ਤੌਰ ਤੇ ਵਿਸ਼ਵਾਸ ਕਰੋਗੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਖੁਦਾ ਕਿਸ ਤਰ੍ਹਾਂ ਸੰਗਤੀਆਂ ਵਿੱਚ ਵੱਖ ਵੱਖ ਚੀਜ਼ਾਂ ਵਿਖਾਉਂਦਾ ਹੈ, ਤੁਸੀਂ ਕੀ ਕੀਤਾ ਤੇ ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ, ਇਸੇ ਤਰ੍ਹਾਂ ਦੀਆਂ ਵੱਖ ਵੱਖ ਗੱਲਾਂ। ਯਾਦ, ਅਸੀਂ ਖੜੇ ਸੀ, ਅਸੀਂ ਨਿਸ਼ਚਾ ਕਰ ਰਹੇ ਸੀ ਕਿ ਅੱਜ ਸਵੇਰ ਸਾਡੇ ਉੱਤੇ ਪਵਿੱਤਰ ਆਤਮਾ ਉਤਰੇਗਾ, ਪਰ ਮੈਂ ਇੰਤਜ਼ਾਰ ਕਰਦਾ ਰਿਹਾ। ਮੈਂ ਸੋਚਦਾ ਹਾਂ ਕਿ ਇਹ ਗੰਭੀਰ ਹਿੱਸਾ ਹੈ। ਹੇਠਾਂ ਉਹ ਚਾਹੁੰਦੇ ਹਨ ਕਿ ਅਸੀਂ ਇੱਥੋਂ ਬਾਹਰ ਆ ਜਾਈਏ, ਸਮਝੇ, ਪਰ ਉਹ ਸਾਨੂੰ ਚਾਹੁੰਦੇ ਹਨ। ਸਾਨੂੰ ਹੁਣ ਦੇਰ ਹੋ ਗਈ ਹੈ, ਪਰੰਤੂ ਆਪਣੇ ਸਾਰੇ ਹਿਰਦੇ ਨਾਲ ਇਸ ਤੇ ਵਿਸ਼ਵਾਸ ਕਰੋ, ਕਿਰਪਾ ਕਰਕੇ ਵਿਸ਼ਵਾਸ ਕਰੋ। ਜੇ ਮੈਂ ਇੱਕ ਇਮਾਨਦਾਰ ਮਨੁੱਖ ਦੇ ਰੂਪ ਵਿੱਚ ਤੁਹਾਡੀਆਂ ਨਿਗਾਹਾਂ ਵਿੱਚ ਕਿਰਪਾ ਪਾਈ ਹੈ ਤਾਂ ਇਸ ਦਾ ਵਿਸ਼ਵਾਸ ਕਰੋ। ਹੁਣ ਆਪਣੇ ਹੱਥਾਂ ਨੂੰ ਇੱਕ ਦੂਸਰੇ ਉੱਤੇ ਰੱਖੋ। ਹੁਣ ਵੇਖੋ, ਹੁਣ ਬਾਈਬਲ ਇਹ ਨਹੀਂ ਆਖਦੀ ਪਈ ਇਹ ਚਿੰਨ ਵਿਲੀਅਮ ਬ੍ਰਾਨਹਮ ਨਾਲ ਹੋਣਗੇ, ਇਸ ਤਰ੍ਹਾਂ ਨਹੀਂ ਕਿਹਾ ਇਹ ਸਿਰਫ ਔਰ ਰੋਬਰਟ ਨਾਲ ਹੋਣਗੇ, ਇਸ ਤਰ੍ਹਾਂ ਨਹੀਂ ਕਿਹਾ ਇਹ ਭਾਈ ਕੋਪ ਜਾਂ ਕਿਸੇ ਹੋਰ ਨਾਲ ਹੋਣਗੇ। ਇਹ ਚਿੰਨ ਉਹਨਾਂ ਦੇ ਨਾਲ ਹੋਣਗੇ, ਬਹੁ ਵਚਨ, ਜਿਹੜੇ ਨਿਹਚਾ ਕਰਦੇ ਹਨ। ਜੇ ਉਹ ਆਪਣੇ ਹੱਥ ਰੋਗੀਆਂ ਉੱਤੇ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਇਹ ਖੁਦਾ ਦੀ ਉਹ ਸਾਮਰਥ ਹੈ ਜਿਹੜੀ ਤੁਹਾਡੇ ਅੰਦਰ ਹੈ, ਜਿਹੜੀ ਉਸ ਵਿਅਕਤੀ ਵਿੱਚ ਜੀਵਨ ਲੈ ਕੇ ਆਉਂਦੀ ਹੈ ਜਿਸ ਦੇ ਉੱਤੇ ਤੁਸੀਂ ਆਪਣੇ ਹੱਥ ਰੱਖੇ ਹਨ। ਇਹ ਪਵਿੱਤਰ ਆਤਮਾ ਦਾ ਜੀਵਨ ਦੇਣ ਦਾ ਸਰੋਤ ਹੈ। ਪਿਆਰੇ ਖੁਦਾ, ਇਸ ਗੰਭੀਰ ਸਮੇਂ ਵਿੱਚ ਪ੍ਰਭੂ ਯੇਸੂ ਮਸੀਹ ਦੇ ਨਾਮ ਵਿੱਚ, ਯਦ ਕਲੀਸੀਆ ਹੁਣ ਦੇ ਕਿ ਉਹ ਇਸ ਘੜੀ ਬਿਨਾਂ ਕਿਸੇ ਡਰ ਦੇ ਖੜੇ ਹੋਣ, ਹੁਣ ਦੇ ਕਿ ਉਹ ਸਾਮਰਥ ਜਿਸ ਨੇ ਮਸੀਹ ਨੂੰ ਕਬਰ ਵਿੱਚੋਂ ਉਠਾਇਆ, ਹੁਣ ਉਹਨਾਂ ਨੂੰ ਖੁਸ਼ਖਬਰੀ ਦੀ ਸਚਾਈ ਲਈ ਜਿਵਾਲੇ, ਜਿਹਦੇ ਬਾਰੇ ਯੇਸੂ ਨੇ ਆਗਿਆ ਦਿੱਤੀ ਸੀ ਜੇ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ। ਹੁਣ ਦੇ ਕਿ ਹਰ ਇੱਕ ਸ਼ੈਤਾਨੀ ਸ਼ਕਤੀ, ਹਰ ਇੱਕ ਦੁੱਖ ਦੇਣ ਵਾਲੀ ਚੀਜ਼ ਜੋ ਲੋਕਾਂ ਨੂੰ ਦੁੱਖ ਦੇ ਰਹੀ ਹੈ, ਹਰ ਇੱਕ ਬਿਮਾਰੀ, ਹਰ ਇੱਕ ਰੋਗ, ਇੰਜ ਹੋਵੇ ਕਿ ਨਿਹਚਾ ਦੁਆਰਾ ਉਹਨਾਂ ਨੂੰ ਹੁਣੇ ਹੀ ਛੱਡ ਜਾਵੇ। ਨਿਹਚਾ ਕਰਨ ਵਾਲੇ ਲੋਕਾਂ ਦੇ ਰੂਪ ਵਿੱਚ ਅਸੀਂ ਇਸ ਨੂੰ ਯੇਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਜੇ ਤੁਸੀਂ ਨਿਹਚਾ ਕਰਦੇ ਹੋ ਕਿ ਉਹ ਕਰਦਾ ਹੈ ਤਾਂ ਹੁਣ ਆਪਣੇ ਹੱਥਾਂ ਨੂੰ ਉੱਪਰ ਉਠਾਓ ਅਤੇ ਉਸ ਨੂੰ ਮਹਿਮਾ ਦਿਓ। ਪਿਆਰੇ ਖੁਦਾ, ਇਹ ਬੱਚਾ ਮਰ ਜਾਵੇਗਾ ਪ੍ਰਭੂ ਜੇ ਇਹ ਨਾ ਕੀਤਾ ਜਾਵੇ। ਮੈਂ ਇਸ ਬੰਧਨ ਨੂੰ ਯੇਸੂ ਮਸੀਹ ਦੇ ਨਾਮ ਵਿੱਚ ਝਿੜਕਦਾ ਹਾਂ, ਇੰਜ ਹੋਵੇ ਕਿ ਇਸ ਮਾਸੂਮ ਬੱਚੇ ਨੂੰ ਛੱਡ ਜਾਵੇ, ਆਮੀਨ। ਹੁਣ ਡਾਕਟਰਾਂ ਨੇ ਕੋਸ਼ਿਸ਼ ਕੀਤੀ ਹੈ ਅਤੇ ਉਹ ਅਸਫਲ ਹੋ ਗਏ। ਬਸ ਨਿਹਚਾ ਕਰੋ।